ਜਾਤ ਚੰਡਾਲੀਆ ਜੇਠਾ ਸੇਠੀ ਆਨ।
ਭਾਈ ਪੈੜਾ ਜੀ ਜਿਹੜੇ ਜਾਤੀ ਕਰਕੇ ਚੰਡਾਲੀਆ ਸਨ ਔਰ ਦੂਸਰੇ ਸਨ ਭਾਈ ਜੇਠਾ, ਇਹਨਾਂ ਦਾ ਜਿਹੜਾ ਗੋਤਰ ਸੀ ਉਹ ਸੇਠੀ ਸੀ। ਸੇਠੀ ਗੋਤਰ ਦੇ ਧਾਰਨੀ ਭਾਈ ਜੇਠਾ ਜੀ ਔਰ ਭਾਈ ਪੈੜਾ ਜੀ।
ਸ਼੍ਰੀ ਅਰਜਨ ਕੀ ਸ਼ਰਨ ਤੱਕ ਬੰਧਨ ਕੀ ਨਸ ਜਾਨ।
ਇਹਨਾਂ ਨੇ ਆ ਕੇ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਦੀ ਸ਼ਰਨ ਤੱਕੀ ਹੈ ਔਰ ਸਤਿਗੁਰੂ ਗੁਰੂ ਅਰਜਨ ਸਾਹਿਬ ਪੰਜਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੀ ਸ਼ਰਨ ਤੱਕ ਕੇ ਸਤਿਗੁਰਾਂ ਦੇ ਪਾਵਨ ਪਵਿੱਤਰ ਚਰਨਾਂ 'ਤੇ ਬੜੇ ਪਿਆਰ ਨਾਲ ਬੜੇ ਸਤਿਕਾਰ ਨਾਲ ਭਾਈ ਪੈੜਾ ਜੀ ਔਰ ਭਾਈ ਜੇਠਾ ਜੀ ਨੇ ਮੱਥਾ ਟੇਕਿਆ ਨਮਸਕਾਰ ਕੀਤੀ ਹੈ।
ਜੋ ਪਈ ਇਵੇਂ ਆਪਣੀ ਅਰਦਾਸ ਬਖਾਨੀ।
ਨਮਸਕਾਰ ਕਰਕੇ ਸਤਿਗੁਰਾਂ ਦੇ ਚਰਨਾਂ ਵਿੱਚ ਇਹਨਾਂ ਦੋਵਾਂ ਨੇ ਗੁਰੂ ਸਾਹਿਬ ਨੂੰ ਅਰਦਾਸ ਕੀਤੀ। ਭਾਈ ਪੈੜਾ ਜੀ ਔਰ ਭਾਈ ਜੇਠਾ ਜੀ ਹੋਣਾ ਨੇ ਮਹਾਰਾਜ ਜੀ ਦੇ ਚਰਨਾਂ 'ਚ ਅਰਦਾਸ ਕੀਤੀ। ਗੁਰੂ ਅਰਜਨ ਸਾਹਿਬ ਨੂੰ ਬੇਨਤੀ ਕਰਦਿਆਂ ਕਹਿਣ ਲੱਗੇ,
ਰਾਵਰ ਕੀ ਬਾਣੀ ਅਮ ਮਾਨੀ।
ਕਹਿਣ ਲੱਗੇ, ਸਤਿਗੁਰੂ ਜੀ ਅਸੀਂ ਤੁਹਾਡੀ ਬਾਣੀ ਨੂੰ ਮੰਨਦੇ ਹਾਂ, ਆਪ ਜੀ ਦਾ ਜਿਹੜਾ ਬਚਨ ਹੈ ਆਪ ਜੀ ਦੇ ਬਚਨਾਂ ਦੀ ਅਸੀਂ ਪਾਲਣਾ ਕਰਦੇ, ਤੁਹਾਡੀ ਬਾਣੀ ਨੂੰ ਤੁਹਾਡੇ ਬਚਨਾਂ ਨੂੰ ਮਹਾਰਾਜ ਜੀ ਅਸੀਂ ਮੰਨਦੇ ਹਾਂ।
ਧਰਮ ਕਿਰਤ ਤੇ ਕਰੇ ਕਮਾਈ।
ਤੁਹਾਡਾ ਬਚਨ ਹੈ ਕਿ ਧਰਮ ਦੀ ਕਿਰਤ ਕਰਨੀ। ਮਹਾਰਾਜ ਜੀ ਤੁਹਾਡੇ ਬਚਨ ਮੰਨ ਕੇ ਅਸੀਂ ਧਰਮ ਦੀ ਕਿਰਤ ਕਰਕੇ ਕਮਾਈ ਕਰਦੇ ਹਾਂ, ਧਰਮ ਦੀ ਕਿਰਤ ਕਰਕੇ ਕਮਾਈ ਕਰਕੇ ਲਿਆਉਂਦੇ ਹਾਂ।
ਸਿੱਖਣ ਸਭ ਬਾਂਟ ਅਮ ਖਾਈ।
ਫਿਰ ਧਰਮ ਦੀ ਕਮਾਈ ਕਰਕੇ ਅੱਗੇ ਸਿੱਖਾਂ ਵਿੱਚ ਵੰਡ ਕੇ ਅਸੀਂ ਖਾਂਦੇ। ਆਪ ਜੀ ਦਾ ਬਚਨ ਹੈ ਧਰਮ ਦੀ ਕਿਰਤ ਕਰੋ ਅਤੇ ਵੰਡ ਕੇ ਛਕੋ। ਮਹਾਰਾਜ ਜੀ ਅਸੀਂ ਧਰਮ ਦੀ ਕਿਰਤ ਕਰਦੇ ਹਾਂ ਅਤੇ ਧਰਮ ਦੀ ਕਿਰਤ ਕਰਕੇ ਜਿਹੜੀ ਕਮਾਈ ਆਉਂਦੀ ਆ ਉਹ ਕਮਾਈ ਫਿਰ ਅਸੀਂ ਸਿੱਖਾਂ ਵਿੱਚ ਵੰਡ ਕੇ ਛਕਦੇ ਹਾਂ।
ਮਿਲਦੇ ਜੇ ਹਮ ਸੋ ਤਰਕ ਕਰਨ ਤੇ।
ਮਹਾਰਾਜ ਜੀ ਜਿਹੜੇ ਬ੍ਰਾਹਮਣ ਨੇ ਉਹ ਸਾਨੂੰ ਮਿਲ ਕੇ ਤਰਕ ਕਰਦੇ ਨੇ, ਅਸੀਂ ਤਾਂ ਧਰਮ ਦੀ ਕਿਰਤ ਕਰਕੇ ਸਿੱਖਾਂ ਵਿੱਚ ਵੰਡ ਕੇ ਛਕਦੇ ਹਾਂ, ਪਰ ਜਿਹੜੇ ਪੰਡਿਤ ਲੋਕ ਨੇ ਬ੍ਰਾਹਮਣ ਲੋਕ ਨੇ ਉਹ ਸਾਡੀ ਇਸ ਕਿਰਿਆ ਨੂੰ ਵੇਖ ਕੇ ਸਾਡੇ 'ਤੇ ਤਰਕ ਕਰਦੇ, ਉਹ ਸਾਡੇ 'ਤੇ ਕਿੰਤੂ ਕਰਦੇ ਨੇ, ਸ਼ੰਕਾ ਕਰਦੇ ਹਨ।
ਕਹੇ ਹਿੰਸਾ ਨਿਤ ਪੰਚ ਕਰਨ ਤੇ।
ਬ੍ਰਾਹਮਣ ਕਹਿੰਦੇ ਹਨ ਕਿ ਤੁਸੀਂ ਪੰਜ ਪ੍ਰਕਾਰ ਦੀ ਹਿੰਸਾ ਰੋਜ਼ ਕਰਦੇ, ਤੁਹਾਡੇ ਕੋਲੋਂ ਪੰਜ ਹਿੰਸਾਵਾਂ ਜਿਹੜੀਆਂ ਨੇ ਉਹ ਨਿਤ ਕਰੀਂਦੀਆਂ ਹਨ, ਪੰਜ ਪ੍ਰਕਾਰ ਦੀ ਹਿੰਸਾ ਉਹ ਤੁਸੀਂ ਰੋਜ਼ ਕਰਦੇ ਹੋ, ਤੁਹਾਡੇ ਕੋਲੋਂ ਰੋਜ਼ ਹੁੰਦੀਆਂ ਹਨ।
ਉਖਲੀ ਕੂਟਣ ਪੀਸਣ ਚਾਕੇ।
ਉਹ ਕਹਿੰਦੇ ਨੇ ਪੰਜ ਪ੍ਰਕਾਰ ਦੀ ਹਿੰਸਾ ਤੁਹਾਡੇ ਕੋਲੋਂ ਵੀ ਹੁੰਦੀ ਹੈ ਅਤੇ ਸਾਡੇ ਕੋਲੋਂ ਵੀ ਹੁੰਦੀ ਹੈ, ਪਰ ਤੁਹਾਡੇ ਸਾਡੇ ਵਿੱਚ ਫਰਕ ਹੈ। ਤੁਹਾਡੇ ਕੋਲੋਂ ਜਿਹੜੀ ਪੰਜ ਪ੍ਰਕਾਰ ਦੀ ਹਿੰਸਾ ਹੁੰਦੀ ਹੈ ਉਹ ਇਹ ਹੈ, ਇੱਕ ਤਾਂ ਉਖਲੀ ਦੇ ਵਿੱਚ ਪਹਿਲਾਂ ਜਦੋਂ ਅੰਨ ਕੁੱਟਦੇ ਹਾਂ, ਉਖਲੀ ਵਿੱਚ ਅੰਨ ਕੁੱਟ ਕੇ ਅੰਨ ਨੂੰ ਵੱਖਰਾ ਕਰੀਦਾ ਹੈ, ਦੂਜਾ ਫਿਰ ਉਸ ਅੰਨ ਦੇ ਦਾਣਿਆਂ ਨੂੰ ਚੱਕੀ ਵਿੱਚ ਪਾ ਕੇ ਪੀਸੀਦਾ ਹੈ। ਇਹ ਜੀਵ ਹਿੰਸਾ ਹੀ ਹੈ ਨਾ, ਕਿਉਂਕਿ ਜੇਤੇ ਦਾਣੇ ਅੰਨ ਕੇ ਜੀਆਂ ਬਾਜ ਨਾ ਕੋਏ, ਜਿਹੜੇ ਅੰਨ ਦੇ ਦਾਣੇ ਨੇ ਉਹ ਵੀ ਜੀਵ ਹੀ ਨੇ ਨਾ। ਕਹਿੰਦੇ ਪਹਿਲਾਂ ਤਾਂ ਉਖਲੀ ਵਿੱਚ ਪਾ ਕੇ ਕੁੱਟਿਆ, ਇਹ ਹਿੰਸਾ, ਦੂਜਾ ਫਿਰ ਉਹਨਾਂ ਦਾਣਿਆਂ ਨੂੰ ਚੱਕੀ ਵਿੱਚ ਪਾ ਕੇ ਪੀਸਿਆ, ਇਹ ਦੂਜੀ ਹਿੰਸਾ ਹੈ।
ਵੱਢਣੀ ਫੇਰਨ ਲੇਪਨ ਤਾਕੀ।
ਫਿਰ ਜਦੋਂ ਝਾੜੂ ਫੇਰ ਕੇ ਪੋਚਾ ਲਾਈਦਾ ਉਹਦੇ ਵਿੱਚ ਵੀ ਕਈ ਜੀਵ ਮਰਦੇ ਨੇ। ਵੱਢਣੀ ਕਹਿੰਦੇ ਨੇ ਝਾੜੂ ਨੂੰ, ਵੱਢਣੀ ਫੇਰਨੀ, ਝਾੜੂ ਫੇਰ ਕੇ ਫਿਰ ਪੋਚਾ ਲਾਉਣਾ, ਗੋਬਰ ਆਦਿਕ ਦਾ ਪੋਚਾ ਉਹਨਾਂ ਸਮਿਆਂ 'ਚ ਲਾਇਆ ਜਾਂਦਾ ਸੀ। ਕਹਿੰਦੇ ਪੋਚਾ ਆਦਿਕ ਜਦੋਂ ਲਾਇਆ ਜਾਂਦਾ ਝਾੜੂ ਫੇਰ ਕੇ ਫਿਰ ਉਹਦੇ ਵਿੱਚ ਵੀ ਜੀਵ ਮਰਦੇ ਨੇ, ਇਹ ਤੀਸਰੀ ਜੀਵ ਹਿੰਸਾ ਹੈ।
ਚੁੱਲ੍ਹੇ ਮੈਂ ਪਾਵਕ ਜੋ ਜਾਰਨ।
ਫਿਰ ਚੌਥਾ, ਚੁੱਲ੍ਹੇ ਵਿੱਚ ਜਦੋਂ ਅੱਗ ਬਾਲੀ ਦੀ ਹੈ ਅਤੇ ਉਹਦੇ ਵਿੱਚ ਵੀ ਜਿਹੜੀ ਲੱਕੜ ਹੁੰਦੀ ਹੈ ਜਾਂ ਗੋਹਾ ਆਦਿਕ ਸਾੜਿਆ ਜਾਂਦਾ, ਪਾਥੀ ਆਦਿਕ ਸਾੜੀ ਜਾਂਦੀ ਆ, ਉਹਨਾਂ ਲੱਕੜੀਆਂ ਵਿੱਚ ਵੀ ਕੀੜੇ ਹੁੰਦੇ ਨੇ, ਉਹਨਾਂ ਪਾਥੀਆਂ ਵਿੱਚ ਵੀ ਕੀੜੇ ਹੁੰਦੇ ਨੇ, ਉਹ ਅੱਗ ਵਿੱਚ ਸੜਦੇ ਨੇ, ਉੱਥੇ ਵੀ ਜੀਵ ਹਿੰਸਾ ਹੋਈ। ਚੌਥੀ ਹਿੰਸਾ, ਜਦੋਂ ਚੁੱਲ੍ਹੇ ਵਿੱਚ ਅੱਗ ਬਾਲ ਕੇ ਉੱਤੇ ਰੋਟੀਆਂ ਆਦਿਕ ਪਕਾਈਆਂ ਜਾਂਦੀਆਂ ਨੇ, ਭੋਜਨ ਤਿਆਰ ਕੀਤਾ ਜਾਂਦਾ, ਅਤੇ ਚੁੱਲ੍ਹੇ ਦੀ ਅੱਗ ਦੇ ਵਿੱਚ ਵੀ ਜੀਵ ਸੜਦੇ ਹਨ।
ਅਰ ਜਲ ਤੇ ਹੋਵੇ ਅੱਗ ਕਾਰਨ,
ਪੰਜਵਾਂ, ਪਾਣੀ ਦੇ ਨਾਲ ਵੀ ਜੀਵ ਮਰਦੇ ਨੇ। ਜਦੋਂ ਪਾਣੀ ਦੇ ਨਾਲ ਕੋਈ ਚੀਜ਼ ਧੋਈ ਜਾਂਦੀ ਹੈ ਅਤੇ ਉਹਦੇ ਵਿੱਚ ਜਿਹੜੇ ਜੀਵ ਆਦਿਕ ਨੇ ਉਹ ਵੀ ਮਰਦੇ ਨੇ। ਇੱਦਾਂ ਇਹ ਪੰਜ ਪ੍ਰਕਾਰ ਦੀ ਹਿੰਸਾ ਤੁਸੀਂ ਰੋਜ਼ ਕਰਦੇ, ਇਹ ਪੰਜ ਪ੍ਰਕਾਰ ਦੀ ਹਿੰਸਾ ਹੈ। ਪਹਿਲਾਂ ਅੰਨ ਨੂੰ ਉਖਲ ਵਿੱਚ ਪਾ ਕੇ ਕੁੱਟਣਾ, ਦੂਜੀ ਹਿੰਸਾ ਚੱਕੀ ਵਿੱਚ ਪਾ ਕੇ ਉਹਨਾਂ ਦਾਣਿਆਂ ਨੂੰ ਪੀਸਣਾ, ਤੀਜੀ ਹਿੰਸਾ ਅੱਗ ਦੇ ਵਿੱਚ ਜਦੋਂ ਲੱਕੜੀਆਂ ਆਦਿਕ ਬਾਲੀਆਂ ਜਾਂਦੀਆਂ ਉਦੋਂ ਜੀਵਾਂ ਦਾ ਮਰਨਾ, ਚੌਥੀ ਹਿੰਸਾ ਜਦੋਂ ਝਾੜੂ ਆਦਿਕ ਫੇਰ ਕੇ ਗੋਬਰ ਆਦਿਕ ਦਾ ਲੇਪ ਕਰਨਾ ਉਦੋਂ ਵੀ ਜੀਵ ਮਰਦੇ ਨੇ, ਇਹ ਚੌਥੀ ਹਿੰਸਾ ਹੈ। ਪੰਜਵੀਂ ਹਿੰਸਾ ਹੈ ਪਾਣੀ ਦੇ ਨਾਲ ਜੀਵਾਂ ਨੂੰ ਧੋ ਕੇ ਮਾਰ ਦੇਣਾ। ਕਹਿੰਦੇ ਇਹ ਪੰਜ ਪ੍ਰਕਾਰ ਦੀ ਜਿਹੜੀ ਹਿੰਸਾ ਹੈ, ਇਹ ਪੰਜ ਹਿੰਸਾਵਾਂ ਦਾ ਜਿਹੜਾ ਦੋਸ਼ ਹੈ ਇਹ ਤੁਹਾਨੂੰ ਰੋਜ਼ ਲੱਗਦਾ ਹੈ।
ਅਗਨਹੂਤ ਪੰਚਾਮ ਦੇਤ,
ਇਹ ਪੰਜ ਪ੍ਰਕਾਰ ਦੀ ਹਿੰਸਾ ਸਾਨੂੰ ਵੀ ਲੱਗਦੀ ਹੈ। ਉਹ ਪੰਡਿਤ ਕਹਿੰਦੇ ਹਿੰਸਾ ਇਹ ਅਸੀਂ ਵੀ ਕਰਦੇ ਹਾਂ, ਕਰਨੀ ਪੈਂਦੀ ਹੈ, ਇਨਸਾਨ ਦੀ ਮਜਬੂਰੀ ਹੈ। ਇਹ ਪੰਜ ਪ੍ਰਕਾਰ ਦੀ ਹਿੰਸਾ ਤੁਸੀਂ ਵੀ ਕਰਦੇ ਹੋ, ਅਸੀਂ ਵੀ ਕਰਦੇ ਹਾਂ, ਪਰ ਅਸੀਂ ਇਸ ਪੰਜ ਪ੍ਰਕਾਰ ਦੀ ਹਿੰਸਾ ਤੋਂ ਬਚਣ ਵਾਸਤੇ ਅਗਨੀ ਵਿੱਚ ਆਹੂਤੀ ਦੇ ਦਿੰਦੇ ਹਾਂ। ਅਗਨੀ ਜਦੋਂ ਹਵਨ ਯੱਗ ਕਰਦੇ ਹਾਂ ਉਹਦੇ ਵਿੱਚ ਅਸੀਂ ਆਹੂਤੀਆਂ ਦਿੰਦੇ ਹਾਂ, ਉਦੋਂ ਅੱਗ ਦਾ ਵੀ ਨਾਂ ਲੈ ਲੈਂਦੇ ਹਾਂ, ਪਾਣੀ ਦਾ ਵੀ ਨਾਂ ਲੈ ਲੈਂਦੇ ਹਾਂ, ਅੰਨ ਦਾ ਵੀ ਨਾਂ ਲੈ ਲੈਂਦੇ ਹਾਂ। ਅਤੇ ਆਹੂਤੀਆਂ ਦੇ ਕੇ ਅੱਗ ਦੇ ਵਿੱਚ ਅਸੀਂ ਇਹਨਾਂ ਪੰਜ ਪ੍ਰਕਾਰ ਦੀਆਂ ਜਿਹੜੀਆਂ ਹਿੰਸਾਵਾਂ ਨੇ ਇਹਨਾਂ ਤੋਂ ਅਸੀਂ ਬਚ ਜਾਂਦੇ। ਅਸੀਂ ਅੱਗ ਵਿੱਚ ਪੰਜ ਆਹੂਤੀਆਂ ਦਿੰਦੇ ਹਾਂ ਅਤੇ ਇਹ ਪੰਜ ਪ੍ਰਕਾਰ ਦੀ ਹਿੰਸਾ ਦਾ ਦੋਸ਼ ਇਹ ਸਾਡੇ ਤੋਂ ਨਿਵਿਰਤ ਹੋ ਜਾਂਦਾ ਹੈ।
ਦੋਸ਼ ਨਿਵਾਰਨ ਸੋ ਕਰ ਲੇਤ,
ਇੱਦਾਂ ਅਸੀਂ ਆਪਣੇ ਇਸ ਦੋਸ਼ ਨੂੰ, ਪੰਜ ਪ੍ਰਕਾਰ ਦੀ ਹਿੰਸਾ ਦੇ ਇਸ ਦੋਸ਼ ਨੂੰ ਨਿਵਾਰ ਲੈਂਦੇ ਹਾਂ। ਅੱਗ ਦੇ ਵਿੱਚ ਅਸੀਂ ਪੰਜ ਆਹੂਤੀਆਂ ਦੇ ਕੇ,
ਪਿੱਛੇ ਪਾਵਨ ਭੋਜਨ ਕਰੈ,
ਅਸੀਂ ਜਦੋਂ ਅੱਗ ਪ੍ਰਚੰਡ ਕਰਦੇ ਹਾਂ ਉਦੋਂ ਅਗਨੀ ਦੇਵ ਦਾ ਨਾਂ ਲੈ ਕੇ ਉਹਦੇ 'ਚ ਪੰਜ ਆਹੂਤੀਆਂ ਪਾਉਂਦੇ ਅਤੇ ਉਦੋਂ ਸਾਡੇ ਸਾਰੇ ਪੰਜ ਦੋਸ਼ ਨਿਵਿਰਤ ਹੋ ਜਾਂਦੇ ਨੇ। ਬਾਅਦ ਵਿੱਚ ਅਸੀਂ ਫਿਰ ਭੋਜਨ ਤਿਆਰ ਕਰਦੇ ਹਾਂ, ਪ੍ਰਸ਼ਾਦਾ ਲੰਗਰ ਤਿਆਰ ਕਰਦੇ ਹਾਂ।
ਤੁਮਨੈ ਕਰੋ ਪੰਜ ਅੱਗ ਤਰੈ,
ਪਰ ਹੇ ਸਿੱਖੋ ਤੁਸੀਂ ਤਾਂ ਪੰਜ ਆਹੂਤੀਆਂ ਦਿੰਦੇ ਨਹੀਂ, ਤੁਸੀਂ ਤਾਂ ਅੱਗ ਵਿੱਚ ਕੋਈ ਆਹੂਤੀ ਨਹੀਂ ਦਿੰਦੇ, ਇਸ ਕਰਕੇ ਤੁਸੀਂ ਰੋਜ਼ ਇਹ ਪੰਜ ਪ੍ਰਕਾਰ ਦੇ ਦੋਸ਼ ਦੇ ਭਾਗੀਦਾਰ ਹੁੰਦੇ, ਰੋਜ਼ ਹੀ ਇਹ ਪੰਜ ਪ੍ਰਕਾਰ ਦੀ ਹਿੰਸਾ ਦਾ ਦੋਸ਼ ਤੁਹਾਨੂੰ ਰੋਜ਼ ਲੱਗਦਾ। ਕਿਉਂਕਿ ਤੁਸੀਂ ਕਿਹੜਾ ਆਹੂਤੀ ਦਿੰਦੇ ਹੋ, ਅਸੀਂ ਤਾਂ ਅੱਗ ਵਿੱਚ ਆਹੂਤੀਆਂ ਦੇ ਦਿੰਦੇ ਹਾਂ, ਬ੍ਰਾਹਮਣ ਕਹਿੰਦੇ ਸਾਡਾ ਦੋਸ਼ ਕੱਟਿਆ ਜਾਂਦਾ ਹੈ, ਫਿਰ ਅਸੀਂ ਭੋਜਨ ਤਿਆਰ ਕਰਦੇ ਹਾਂ, ਪਰ ਤੁਸੀਂ ਜਦੋਂ ਭੋਜਨ ਤਿਆਰ ਕਰਦੇ ਹੋ ਤੁਹਾਡੇ ਕੋਲੋਂ ਰੋਜ਼ ਹੀ ਇਹ ਪੰਜ ਪ੍ਰਕਾਰ ਦੇ ਦੋਸ਼ ਹੁੰਦੇ ਨੇ, ਕਿਉਂਕਿ ਤੁਸੀਂ ਅੱਗ ਦੇ ਵਿੱਚ ਕੋਈ ਆਹੂਤੀ ਨਹੀਂ ਦਿੰਦੇ।
ਸ਼੍ਰੀ ਅਰਜਨ ਸੁਣ ਤਿੰਨ ਸਮਝਾਇਓ,
ਮਹਾਰਾਜ ਜੀ ਕਿਰਪਾ ਕਰਕੇ ਦੱਸੋ ਕਿ ਅਸੀਂ ਉਹਨਾਂ ਨੂੰ ਹੁਣ ਕੀ ਜਵਾਬ ਦੇਈਏ ਕਿ ਪੰਜ ਪ੍ਰਕਾਰ ਦਾ ਜਿਹੜਾ ਦੋਸ਼ ਸਾਡੇ ਕੋਲ ਹੁੰਦਾ ਉਹ ਸਾਡਾ ਕਿਵੇਂ ਕੱਟਿਆ ਜਾਂਦਾ, ਅਸੀਂ ਤਾਂ ਅੱਗ ਵਿੱਚ ਕੋਈ ਆਹੂਤੀ ਨਹੀਂ ਦਿੰਦੇ, ਉਹ ਦੋਸ਼ ਕਿਵੇਂ ਨਿਵਿਰਤ ਹੋਵੇਗਾ। ਜਦੋਂ ਸਿੱਖਾਂ ਨੇ ਇਸ ਤਰ੍ਹਾਂ ਗੁਰੂ ਸਾਹਿਬ ਨੂੰ ਬੇਨਤੀ ਕੀਤੀ, ਸੁਣ ਕੇ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਬੋਲੇ, ਕਹਿਣ ਲੱਗੇ ਭਾਈ ਸਿੱਖੋ ਸੁਣੋ,
ਜੋ ਆਹਾਰ ਤੁਮ ਸਿੱਖਣ ਖਾਇਓ।
ਮਹਾਰਾਜ ਜੀ ਕਹਿਣ ਲੱਗੇ ਭਾਈ ਸਿੱਖੋ ਸੁਣੋ, ਜਦੋਂ ਤੁਸੀਂ ਗੁਰਸਿੱਖਾਂ ਦੇ ਵਿੱਚ ਵੰਡ ਕੇ ਉਹਨਾਂ ਨੂੰ ਭੋਜਨ ਛਕਾਉਂਦੇ ਹੋ, ਸਿੱਖਾਂ ਨੂੰ ਕਹਿੰਦੇ ਤੁਹਾਨੂੰ ਆਹੂਤੀਆਂ ਦੇਣ ਦੀ ਲੋੜ ਨਹੀਂ ਅੱਗ ਦੇ ਵਿੱਚ, ਜਦੋਂ ਤੁਸੀਂ ਸਿੱਖਾਂ ਨੂੰ ਵੰਡ ਕੇ ਛੱਕ ਕੇ ਭੋਜਨ ਛਕਾਉਂਦੇ ਹੋ,
ਵਾਹਿਗੁਰੂ ਕੋ ਨਾਮ ਪਨੰਤੇ, ਪਿੱਛੇ ਆਪ ਬੈਠ ਅਚਵੰਤੇ।
ਜਦੋਂ ਤੁਸੀਂ ਸਿੱਖਾਂ ਨੂੰ ਭੋਜਨ ਛਕਾਉਂਦੇ ਹੋ ਤੇ ਸਿੱਖ ਭੋਜਨ ਛਕਣ ਤੋਂ ਪਹਿਲਾਂ ਆਪਣੀ ਰਸਨਾ ਤੋਂ ਕਹਿੰਦੇ ਨੇ ਸਤਨਾਮ ਸ੍ਰੀ ਵਾਹਿਗੁਰੂ, ਉਹ ਵਾਹਿਗੁਰੂ ਕਹਿ ਕੇ ਬਾਅਦ ਵਿੱਚ ਭੋਜਨ ਛਕਦੇ ਨੇ। ਸਿੱਖਾਂ ਨੂੰ ਭੋਜਨ ਛਕਾਉਣ ਤੋਂ ਬਾਅਦ ਜਿਹੜਾ ਭੋਜਨ ਵੱਧਦਾ ਹੈ ਉਹ ਫਿਰ ਤੁਸੀਂ ਬੈਠ ਕੇ ਛਕਦੇ ਹੋ।
ਇਸ ਤੇ ਪਾਵਨ ਹੋਤ ਆਹਾਰਾ, ਅਗਨ ਦੇਵਤਾ ਬਦਨ ਮਝਾਰਾ।
ਮਹਾਰਾਜ ਜੀ ਕਹਿੰਦੇ ਤੇ ਇਹਦੇ ਨਾਲ ਤੁਹਾਡਾ ਭੋਜਨ ਪਵਿੱਤਰ ਹੋ ਜਾਂਦਾ, ਤੁਹਾਨੂੰ ਅਹੂਤੀ ਦੇਣ ਦੀ ਲੋੜ ਨਹੀਂ ਪੈਂਦੀ ਅੱਗ ਦੇ ਵਿੱਚ। ਜਦੋਂ ਤੁਸੀਂ ਗੁਰਸਿੱਖਾਂ ਨੂੰ ਭੋਜਨ ਛਕਾਉਂਦੇ ਹੋ, ਵਾਹਿਗੁਰੂ ਕਹਿ ਕੇ ਉਹ ਭੋਜਨ ਮੂੰਹ ਵਿੱਚ ਪਾਉਂਦੇ ਨੇ, ਫਿਰ ਵਧਿਆ ਹੋਇਆ ਭੋਜਨ ਤੁਸੀਂ ਛਕਦੇ ਹੋ, ਮਹਾਰਾਜ ਜੀ ਕਹਿੰਦੇ ਇਹਦੇ ਨਾਲ ਤੁਹਾਡਾ ਭੋਜਨ ਜਿਹੜਾ ਹੈ ਉਹ ਪਵਿੱਤਰ ਹੋ ਜਾਂਦਾ, ਤੁਹਾਡਾ ਭੋਜਨ ਜਿਹੜਾ ਹੈ ਉਹ ਪਾਵਨ ਹੋ ਜਾਂਦਾ। ਔਰ ਅਗਨ ਦੇਵਤਾ ਬਦਨ ਮਝਾਰਾ, ਮਹਾਰਾਜ ਜੀ ਕਹਿੰਦੇ ਜਿਹੜਾ ਅਗਨੀ ਦੇਵ ਹੈ ਨਾ, ਇਹ ਗੁਰਸਿੱਖਾਂ ਦੇ ਮੂੰਹ ਵਿੱਚ ਵੱਸਦਾ ਹੈ। ਇਕੱਲਾ ਗੁਰਸਿੱਖਾਂ ਦੇ ਨਹੀਂ, ਜਿੰਨੇ ਜੀਵ ਨੇ ਸਭ ਜੀਵਾਂ ਦੇ ਮੂੰਹ ਵਿੱਚ ਅਗਨੀ ਦੇਵ ਹੈ। ਜਿਵੇਂ ਮੂੰਹ 'ਚ ਜਿਹੜੀ ਚੀਜ਼ ਪਾਈ ਦੀ ਅੰਦਰ ਨਿਕਲ ਜਾਂਦੇ ਹਾਂ, ਅੱਗ ਦਾ ਵੀ ਸੁਭਾਅ ਹੁੰਦਾ, ਉਹਦੇ ਵਿੱਚ ਜਿਹੜੀ ਚੀਜ਼ ਪਾਓ ਸੜਦੀ ਜਾਂਦੀ ਹੈ, ਦਗਧ ਹੁੰਦੀ ਜਾਂਦੀ ਹੈ। ਜਿਹੜੀ ਚੀਜ਼ ਮੂੰਹ ਵਿੱਚ ਪਾਓ ਅੰਦਰ ਨਿਕਲਦੇ ਚਲੇ ਜਾਂਦੇ ਹਾਂ। ਮੂੰਹ ਦੇ ਵਿੱਚ ਅਗਨੀ ਦੇਵਤਾ ਦਾ ਨਿਵਾਸ ਹੈ।
ਨਾਰਾਇਣ ਚੇਤਨ ਸਭ ਮਾਈ,
ਜਿਹੜਾ ਉਹ ਨਾਰਾਇਣ ਅਕਾਲ ਪੁਰਖ ਪਰਮੇਸ਼ਰ ਚੇਤਨ ਹੈ, ਉਹ ਸਾਰਿਆਂ ਦੇ ਵਿੱਚ ਵਿਆਪਕ ਹੈ।
ਸੂਰਜ ਸਭ ਕੇ ਦ੍ਰਿਗ ਮੈਂ ਆਈ,
ਮਹਾਰਾਜ ਜੀ ਕਹਿੰਦੇ ਆਕਾਸ਼ ਦੇ ਵਾਂਗਰ ਉਹ ਪਰਮੇਸ਼ਰ ਚੇਤਨ ਸਾਰਿਆਂ ਵਿੱਚ ਵਿਆਪਕ ਹੈ। ਖਾਲਸਾ ਜੀ, ਜਿਹੜਾ ਸੂਰਜ ਦੇਵਤਾ ਹੈ ਇਹ ਸਾਡੀਆਂ ਅੱਖਾਂ ਵਿੱਚ ਵਸਦਾ, ਸੂਰਜ ਦੇਵਤਾ ਇਹ ਸਾਡੀਆਂ ਅੱਖਾਂ ਵਿੱਚ ਨੇਤਰਾਂ ਵਿੱਚ ਵਸਦਾ, ਨੇਤਰਾਂ ਦੇ ਵਿੱਚ ਸੂਰਜ ਦੇਵ ਦਾ ਨਿਵਾਸ ਹੈ।
ਬੀਚ ਨਾਸ਼ਕਾ ਅਸ਼ਵਨ ਕੁਮਾਰ,
ਔਰ ਸਾਡੀ ਜਿਹੜੀ ਨਾਸਕਾ ਹੈ, ਨਾਸਕਾ ਦੇ ਵਿੱਚ ਅਸ਼ਵਨੀ ਕੁਮਾਰ ਜਿਹੜਾ ਦੇਵਤਾ ਹੈ ਉਹਦਾ ਨਿਵਾਸ ਹੈ। ਸਾਡੀ ਨਾਸਕਾ ਵਿੱਚ ਅਸ਼ਵਨੀ ਕੁਮਾਰ ਦੇਵਤਾ ਵਸਦਾ ਹੈ।
ਦਿਸ਼ ਪਾਲਕ ਹੈ ਸ਼੍ਰਵਣ ਮਝਾਰ,
ਜਿਹੜੇ ਦਿਸ਼ਾ ਪਾਲਕ ਦੇਵਤੇ ਨੇ ਉਹ ਸਾਡੇ ਕੰਨਾਂ 'ਚ ਵਸਦੇ ਨੇ, ਕਿਉਂਕਿ ਆਕਾਸ਼ ਦੇ ਵਿੱਚ ਰਹਿੰਦੇ ਨੇ ਨਾ, ਅਤੇ ਜਿਹੜੇ ਸਾਡੇ ਸ਼ਰਵਣ ਨੇ ਆਕਾਸ਼ ਦਾ ਵਿਸ਼ਾ ਹੈ, ਅਤੇ ਜਿਹੜੇ ਉਹ ਦਿਸ਼ਾ ਪਾਲਕ ਦੇਵਤੇ ਨੇ ਉਹ ਸਾਡੇ ਕੰਨਾਂ ਵਿੱਚ ਨਿਵਾਸ ਰੱਖਦੇ ਨੇ, ਸਾਡੇ ਸ਼ਰਵਣਾਂ ਵਿੱਚ ਵਸਦੇ ਹਨ।
ਰਸਨਾ ਵਿਖੇ ਬਰਨ ਕੋ ਬਾਸ,
ਖਾਲਸਾ ਜੀ ਸਾਡੀ ਜਿਹੜੀ ਰਸਨਾ ਹੈ ਪਾਣੀ ਤੋਂ ਬਣੀ ਹੈ, ਜਲ ਤੋਂ, ਅਤੇ ਜਲ ਦਾ ਦੇਵਤਾ ਕੌਣ ਹੈ? ਵਰਨ ਦੇਵ। ਇਸ ਕਰਕੇ ਜਿਹੜਾ ਵਰਨ ਦੇਵ ਹੈ ਉਹ ਸਾਡੀ ਜ਼ੁਬਾਨ 'ਤੇ ਵਸਦਾ, ਵਰਨ ਦੇਵ ਸਾਡੀ ਰਸਨਾ 'ਤੇ ਵਸਦਾ ਹੈ।
ਰੋਮ ਬਨਸਪਤੀ ਲਖ ਰਾਸ,
ਔਰ ਜਿਹੜੇ ਸਾਡੇ ਰੋਮ ਨੇ ਇਹਦੇ ਵਿੱਚ ਬ੍ਰਹਿਸਪਤੀ ਦੇਵਤਾ ਜਿਹੜਾ ਉਹ ਆ ਕੇ ਵਸਦਾ ਹੈ।
ਹਾਥਨ ਮੈਂ ਸੁਰ ਪਤ ਥਿਤ ਹੈ,
ਸਾਡੇ ਜਿਹੜੇ ਹੱਥ ਨੇ ਇਹਨਾਂ ਹੱਥਾਂ ਦੇ ਵਿੱਚ ਦੇਵਤਿਆਂ ਦਾ ਜਿਹੜਾ ਪਤੀ ਹੈ ਇੰਦਰ ਉਹ ਸਾਡੇ ਹੱਥਾਂ ਵਿੱਚ ਵਸਦਾ, ਜਿਹੜਾ ਇੰਦਰ ਦੇਵਤਾ ਹੈ ਉਹ ਸਾਡੇ ਹੱਥਾਂ ਵਿੱਚ ਨਿਵਾਸ ਰੱਖਦਾ ਹੈ।
ਗੁਦਾ ਦੇਵਤਾ ਜਮ ਕੋ ਕਹੇ,
ਔਰ ਜਿਹੜਾ ਜਮ ਦੇਵ ਹੈ ਇਹ ਗੁਦਾ ਦੇ ਵਿੱਚ ਨਿਵਾਸ ਰੱਖਦਾ ਹੈ।
ਪ੍ਰਜਾਪਤੀ ਲਿੰਗ ਕੋ ਜਾਨੋ,
ਔਰ ਜੋ ਪ੍ਰਜਾਪਤੀ ਬ੍ਰਹਮਾ ਹੈ ਇਹ ਜੀਵ ਦੇ ਲਿੰਗ 'ਚ ਨਿਵਾਸ ਰੱਖਦਾ ਹੈ।
ਚਰਨਨ ਮੈਂ ਪ੍ਰਭ ਵਿਸ਼ਨ ਪਛਾਨੋ,
ਔਰ ਸਾਡੇ ਪੈਰਾਂ ਵਿੱਚ ਵਿਸ਼ਨੂੰ ਦਾ ਨਿਵਾਸ, ਵਿਸ਼ਨੂੰ ਦੇਵ ਦਾ ਨਿਵਾਸ ਹੈ ਪੈਰਾਂ ਦੇ ਵਿੱਚ, ਕਿਉਂਕਿ ਵਿਸ਼ਨੂੰ ਵੀ ਕਰਦਾ ਨਾ ਕਿਰਿਆ ਕਰਦਾ, ਪੈਰ ਵੀ ਕਿਰਿਆ ਕਰਕੇ ਟੁਰ ਕੇ ਜਾਂਦੇ ਹਨ। ਕਹਿੰਦੇ ਜਿਹੜਾ ਵਿਸ਼ਨੂੰ ਦੇਵ ਹੈ ਇਹ ਮਨੁੱਖ ਦੇ ਪੈਰਾਂ ਵਿੱਚ ਵਸਦਾ ਹੈ।
ਪੌਣ ਤੁਚਾ ਮੈਂ ਇਮ ਸੁਰ ਸਾਰੇ,
ਔਰ ਖਾਲਸਾ ਜੀ ਜਿਹੜੀ ਵਾਯੂ ਦਾ ਦੇਵਤਾ ਜਿਹਨੂੰ ਪੌਣ ਦੇਵ ਕਹਿੰਦੇ ਨੇ ਸਾਡੀ ਚਮੜੀ 'ਚ ਵਸਦਾ, ਕਿਉਂਕਿ ਚਮੜੀ ਵੀ ਸਪਰਸ਼ ਕਰਦੀ ਹੈ ਨਾ, ਹਵਾ ਵੇਖੀ ਨਹੀਂ ਜਾਂਦੀ ਪਰ ਸਾਡੀ ਚਮੜੀ ਸਪਰਸ਼ ਕਰਕੇ ਦੱਸਦੀ ਹੈ ਕਿ ਹਵਾ ਚੱਲ ਰਹੀ ਹੈ, ਠੰਡੀ ਹੈ ਜਾਂ ਤੱਤੀ ਹਵਾ ਹੈ। ਇਸ ਕਰਕੇ ਹਵਾ ਦਾ ਜਿਹੜਾ ਦੇਵਤਾ ਹੈ ਜਿਹਨੂੰ ਆਪਾਂ ਪੌਣ ਦੇਵ ਕਹਿੰਦੇ ਹਾਂ ਉਹ ਸਾਡੀ ਚਮੜੀ ਵਿੱਚ ਵਸਦਾ, ਉਹ ਮਨੁੱਖ ਦੀ ਚਮੜੀ ਵਿੱਚ ਨਿਵਾਸ ਰੱਖਦਾ ਹੈ।
ਬਾਸ ਕਰੰਤ ਸਰੀਰ ਮਝਾਰੇ,
ਇਹਦਾ ਇਹ ਜਿੰਨੇ ਦੇਵਤੇ ਨੇ ਸਾਡੇ ਸਰੀਰ 'ਚ ਹੀ ਵਸਦੇ ਨੇ, 33 ਕਰੋੜ ਦੇਵੀ ਦੇਵਤੇ ਮਨੁੱਖ ਦੇ ਸਰੀਰ 'ਚ ਹੀ ਵਸਦੇ ਨੇ, ਜਿੰਨੇ ਦੇਵਤੇ ਨੇ ਤਾਂ ਮੁੱਖ ਮੁੱਖ ਦੇਵਤੇ ਦੱਸੇ ਨੇ ਨਾ, ਜਿਹੜੇ 33 ਕਰੋੜ ਦੇਵਤੇ ਦੱਸੇ ਗਏ ਨੇ ਖਾਲਸਾ ਜੀ, ਉਹ 33 ਕਰੋੜ ਦੇਵੀ ਦੇਵਤੇ ਮਨੁੱਖ ਦੇ ਸਰੀਰ ਵਿੱਚ ਹੀ ਵਸਦੇ ਨੇ, ਸਾਰੇ ਦੇਵਤੇ ਮਨੁੱਖ ਦੇ ਸਰੀਰ ਵਿੱਚ ਹੀ ਹਨ।
ਵਾਹਿਗੁਰੂ ਕਹਿ ਜਬ ਮੁਖ ਪਾਵੇ, ਸਰਬ ਸੁਰਨ ਕੋ ਤਬ ਤ੍ਰਿਪਤਾਵੇ।
ਆਖੋ ਸਤਨਾਮ ਸ੍ਰੀ। ਮਹਾਰਾਜ ਜੀ ਕਹਿੰਦੇ ਜਦੋਂ ਵਾਹਿਗੁਰੂ ਕਹਿ ਕੇ ਭੋਜਨ ਦੀ ਬੁਰਕੀ ਤੋੜ ਕੇ ਸਿੱਖ ਮੂੰਹ ਵਿੱਚ ਪਾਉਂਦਾ ਨਾ, ਅਤੇ ਫਿਰ ਜਿੰਨੇ ਦੇਵਤੇ ਨੇ ਸਾਰੇ ਖੁਸ਼ ਹੋ ਜਾਂਦੇ ਨੇ, ਤ੍ਰਿਪਤ ਹੋ ਜਾਂਦੇ ਨੇ। ਬ੍ਰਾਹਮਣਾਂ ਨੂੰ ਤਾਂ ਵੱਖੋ ਵੱਖਰੇ ਦੇਵਤੇ ਖੁਸ਼ ਕਰਨੇ ਪੈਂਦੇ, ਅਗਨੀ ਦੇਵ ਝਹੂਤੀਆਂ ਪਾ ਕੇ ਤਾਂ ਅਗਨ ਦੇਵ ਨੇ ਖੁਸ਼ ਹੋਣਾ। ਮਹਾਰਾਜ ਕਹਿੰਦੇ ਜਦੋਂ ਗੁਰਸਿੱਖ ਵਾਹਿਗੁਰੂ ਕਹਿ ਕੇ ਭੋਜਨ ਮੂੰਹ ਵਿੱਚ ਪਾਉਂਦੇ ਨੇ ਨਾ, ਉਦੋਂ ਸਾਰੇ ਹੀ ਦੇਵਤੇ ਉਹ ਤ੍ਰਿਪਤ ਹੋ ਜਾਂਦੇ ਨੇ, ਰੱਜ ਜਾਂਦੇ ਨੇ, ਸਾਰੇ ਦੇਵਤਿਆਂ ਦੀ ਆਹੂਤੀ ਹੋ ਜਾਂਦੀ ਹੈ।
ਸਿੱਖਨ ਕੋ ਗੁਰ ਹਿਤ ਕਰ ਦੇ ਪੁੰਨਿਆ ਮਹਾਫਲ ਸੋ ਨਰ ਲੇ।
ਪਾਤਸ਼ਾਹ ਜੀ ਕਹਿੰਦੇ ਜਿਹੜੇ ਗੁਰਸਿੱਖਾਂ ਨੂੰ ਧਰਮ ਹਿੱਤ ਦਾਨ ਕਰਕੇ ਉਹਨਾਂ ਨੂੰ ਕੁਝ ਅੰਨ ਭੇਟ ਕਰਦੇ ਨੇ, ਭੋਜਨ ਭੇਟ ਕਰਦੇ ਨੇ ਜਾਂ ਕੋਈ ਹੋਰ ਵਸਤੂ ਭੇਟ ਕਰਦੇ ਨੇ, ਮਹਾਰਾਜ ਜੀ ਕਹਿੰਦੇ ਉਹਨਾਂ ਨੂੰ ਬੜੇ ਵੱਡੇ ਪੁੰਨ ਦੀ ਪ੍ਰਾਪਤੀ ਹੁੰਦੀ। ਇਸ ਕਰਕੇ ਗੁਰਸਿੱਖਾਂ ਨੂੰ ਇਹ ਪੰਜ ਪ੍ਰਕਾਰ ਦੀ ਜਿਹੜੀ ਹਿੰਸਾ, ਇਹਦੇ ਤੋਂ ਬਚਣ ਵਾਸਤੇ ਅੱਗ ਦੇ ਵਿੱਚ ਆਹੂਤੀਆਂ ਦੇਣ ਦੀ ਲੋੜ ਨਹੀਂ। ਜਦੋਂ ਗੁਰਸਿੱਖ ਵਾਹਿਗੁਰੂ ਕਹਿ ਕੇ ਭੋਜਨ ਮੂੰਹ ਵਿੱਚ ਪਾਉਂਦੇ ਨੇ, ਉਦੋਂ ਸਾਰੇ ਦੇਵਤੇ ਖੁਸ਼ ਹੋ ਜਾਂਦੇ ਨੇ, ਸਾਰੇ ਦੇਵਤੇ ਪ੍ਰਸੰਨ ਹੋ ਜਾਂਦੇ ਨੇ। ਭੋਜਨ ਮੂੰਹ ਵਿੱਚ ਪਾਓ ਅਤੇ ਅੱਖਾਂ ਖਿੜ ਜਾਂਦੀਆਂ, ਭੁੱਖੇ ਦੀਆਂ ਅੱਖਾਂ ਵੀ ਬੁਰਝਾ ਜਾਂਦੀਆਂ ਨੇ ਨਾ, ਜਦੋਂ ਭੋਜਨ ਮੂੰਹ 'ਚ ਪਾਈ ਤਾਂ ਅੱਖਾਂ ਖਿੜ ਜਾਂਦੀਆਂ, ਉਹਦੇ 'ਚ ਸੂਰਗ ਦੇਵਤਾ ਖੁਸ਼। ਕੰਨਾਂ ਦੀ ਸੁਣਨ ਸ਼ਕਤੀ ਘੱਟ ਜਾਂਦੀ ਹੈ, ਭੋਜਨ ਨਾ ਛਕਿਆ ਹੋਵੇ ਕੰਨ ਬੁਰਝਾ ਜਾਂਦੇ ਨੇ, ਜਦੋਂ ਭੋਜਨ ਛਕ ਲਵੇ ਕੰਨਾਂ ਦੇ ਜਿਹੜੇ ਦੇਵਤੇ ਨੇ ਦਿਸ਼ਾ ਪਾਲ ਉਹ ਵੀ ਖੁਸ਼। ਹੱਥਾਂ ਦੇ ਵਿੱਚ ਹੱਥਾਂ 'ਚ ਜਾਨ ਨਹੀਂ ਰਹਿੰਦੀ ਜਦੋਂ ਬੰਦਾ ਭੁੱਖਾ ਹੁੰਦਾ, ਜਦੋਂ ਭੋਜਨ ਛਕੀਏ ਅਤੇ ਹੱਥਾਂ ਵਿੱਚ ਜਾਨ ਆ ਜਾਂਦੀ ਹੈ, ਉਦੋਂ ਇੰਦਰ ਦੇਵ ਵੀ ਖੁਸ਼। ਇੱਦਾਂ ਭੋਜਨ ਛਕਦਿਆਂ ਵਾਹਿਗੁਰੂ ਕਹਿ ਕੇ ਜਦੋਂ ਭੋਜਨ ਆਪਣੇ ਮੁੱਖ ਵਿੱਚ ਪਾਉਂਦਾ ਸਿੱਖ, ਉਦੋਂ ਸਾਰੇ ਦੇਵਤੇ ਖੁਸ਼ ਹੋ ਜਾਂਦੇ ਨੇ। ਫਿਰ ਜਦੋਂ ਗੁਰਸਿੱਖਾਂ ਨੂੰ ਕੁਝ ਛਕਾਉਂਦਾ ਅਤੇ ਭਾਈ ਫਿਰ ਗੁਰਸਿੱਖਾਂ ਨੂੰ ਛਕਾਉਣ ਕਰਕੇ ਬਹੁਤ ਸਾਰੇ ਪੁੰਨ ਦੀ ਫਲ ਦੀ ਪ੍ਰਾਪਤੀ ਹੁੰਦੀ ਹੈ।
ਕਰ ਅਰਦਾਸ ਪ੍ਰਸਾਦ ਬਰਤਾਵੇ ਤਿੰਨ ਤੇ ਅਗ ਅਰ ਬਿਗਨ ਨਸਾਵੇ।
ਜਿਹੜੇ ਅਰਦਾਸ ਕਰਕੇ ਫਿਰ ਭੋਜਨ ਵਰਤਾਉਂਦੇ ਨੇ ਸਿੱਖਾਂ ਦੇ ਵਿੱਚ, ਪ੍ਰਸ਼ਾਦ ਵਰਤਾਉਂਦੇ ਨੇ, ਮਹਾਰਾਜ ਜੀ ਕਹਿੰਦੇ ਉਹਨਾਂ ਦੇ ਜਿੰਨੇ ਪਾਪ ਔਰ ਜਿਤਨੇ ਬਿਘਨ ਨੇ ਸਾਰੇ ਨਸ਼ਟ ਹੋ ਜਾਂਦੇ ਨੇ। ਜਦੋਂ ਅਰਦਾਸ ਕਰਕੇ ਭੋਜਨ ਵਰਤਾਉਂਦਾ ਕੋਈ ਸਿੱਖ, ਉਹਦੇ ਪਾਪ ਵੀ ਨਸ ਜਾਂਦੇ ਨੇ ਔਰ ਉਹਦੇ ਸਾਰੇ ਬਿਘਨ ਵੀ ਨਸ ਜਾਂਦੇ ਹਨ।
ਪ੍ਰਭ ਸਭ ਸੁਰ ਕੋ ਮੂਲ ਮਹਾਨਾ।
ਉਹ ਜਿਹੜਾ ਪ੍ਰਭੂ ਅਕਾਲ ਪੁਰਖ ਪਰਮੇਸ਼ਰ ਹੈ, ਉਹ ਸਾਰੇ ਦੇਵਤਿਆਂ ਦਾ ਮੂਲ ਹੈ। ਪਰਮੇਸ਼ਰ ਜਿੰਨੇ ਦੇਵਤੇ ਨੇ ਪਰਮੇਸ਼ਰ 'ਚੋਂ ਪੈਦਾ ਹੋਏ ਨੇ ਨਾ, ਪਰਮੇਸ਼ਰ ਸਾਰੇ ਦੇਵਤਿਆਂ ਦਾ ਮੂਲ ਹੈ।
ਤਿਸ ਤ੍ਰਿਪਤੇ ਸਭ ਸੁਰ ਤ੍ਰਿਪਤਾਨਾ।
ਕਹਿੰਦੇ ਜਿਹੜੇ ਗੁਰਸਿੱਖ ਨੇ ਪਰਮੇਸ਼ਰ ਨੂੰ ਤ੍ਰਿਪਤ ਕਰਦੇ ਨੇ, ਜੇ ਪਰਮੇਸ਼ਰ ਤ੍ਰਿਪਤ ਹੋ ਗਿਆ ਤਾਂ ਫਿਰ ਸਾਰੇ ਦੇਵਤੇ ਤ੍ਰਿਪਤ ਹੋ ਗਏ, ਫਿਰ ਵੱਖਰੇ ਵੱਖਰੇ ਦੇਵਤਿਆਂ ਨੂੰ ਖੁਸ਼ ਕਰਨਾ ਨਹੀਂ ਪੈਂਦਾ। ਕਹਿੰਦੇ ਜੇ ਪਰਮੇਸ਼ਰ ਨੂੰ ਖੁਸ਼ ਕਰ ਲਿਆ ਜਾਂ ਪਰਮੇਸ਼ਰ ਨੂੰ ਰਜਾ ਦਿੱਤਾ, ਪਰਮੇਸ਼ਰ ਤ੍ਰਿਪਤ ਹੋ ਜਾਵੇ ਤਾਂ ਫਿਰ ਸਾਰੇ ਦੇਵਤੇ ਤ੍ਰਿਪਤ ਹੋ ਜਾਂਦੇ ਹਨ।
ਜਥਾ ਮੂਲ ਤਰ ਸਿੰਚਨ ਕਰੇ।
ਜਿਵੇਂ ਦਰਖਤ ਦੀ ਜੜ੍ਹ ਨੂੰ ਪਾਣੀ ਪਾਓ ਨਾ, ਦਰਖਤ ਦੀ ਜੜ੍ਹ ਦੇ ਵਿੱਚ ਪਾਣੀ ਪਾਓ।
ਪੱਤਰ ਪੁਸ਼ਪ ਸ਼ਾਖਾ ਹੋਏ ਹਰੇ।
ਦਰਖਤ ਦੀ ਜੜ੍ਹ 'ਚ ਪਾਣੀ ਪਾਓ ਅਤੇ ਦਰਖਤ ਦੀਆਂ ਜਿਹੜੀਆਂ ਟਾਹਣੀਆਂ, ਪੱਤੇ, ਫੁੱਲ, ਉਹਨਾਂ ਵਿੱਚ ਆਪਣੇ ਆਪ ਹਰਿਆਵਲ ਚਲੀ ਜਾਂਦੀ, ਉਹਨਾਂ ਵਿੱਚ ਆਪਣੇ ਆਪ ਪਾਣੀ ਪਹੁੰਚ ਜਾਂਦਾ। ਜੇ ਪੱਤਿਆਂ ਨੂੰ ਪਾਈ ਜਾਓ, ਟਹਿਣੀਆਂ ਨੂੰ ਪਾਓ, ਜੜ੍ਹ ਨੂੰ ਨਾ ਪਾਓ ਤਾਂ ਦਰਖਤ ਸੁੱਕ ਜਾਂਦਾ। ਮਹਾਰਾਜ ਕਹਿੰਦੇ ਜੇ ਦੇਵੀ ਦੇਵਤਿਆਂ ਨੂੰ ਖੁਸ਼ ਕਰਨ ਲੱਗ ਪਓ ਤਾਂ ਉਹ ਸੁੱਕ ਜਾਣਾ ਦਰਖਤ, ਪਰ ਜੇ ਤੁਸੀਂ ਉਹਨਾਂ ਦੇਵੀ ਦੇਵਤਿਆਂ ਦੀ ਜਿਹੜੀ ਜੜ੍ਹ ਹੈ ਪਰਮੇਸ਼ਰ, ਉਹਨੂੰ ਪ੍ਰਸੰਨ ਕਰੋ ਤਾਂ ਸਾਰਾ ਦਰਖਤ ਖਿੜਿਆ ਰਹੇਗਾ, ਫਿਰ ਦੇਵਤੇ ਵੀ ਖੁਸ਼ ਰਹਿਣਗੇ, ਉਹ ਵੀ ਪ੍ਰਸੰਨ ਰਹਿਣਗੇ।
ਸੁਣ ਸਿੱਖਣ ਨਿਸ਼ਚੇ ਔਰ ਪਾਇਓ ਸਤਿਗੁਰ ਆਗੇ ਸੀਸ ਝੁਕਾਇਓ।
ਭਾਈ ਪੈੜਾ ਅਤੇ ਭਾਈ ਜੇਠਾ ਜੀ ਨੇ ਸਤਿਗੁਰਾਂ ਦਾ ਉਪਦੇਸ਼ ਸੁਣਿਆ ਔਰ ਸੁਣ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਉਪਦੇਸ਼, ਇਸ ਉਪਦੇਸ਼ ਨੂੰ ਆਪਣੇ ਹਿਰਦੇ 'ਚ ਵਸਾਇਆ, ਗੁਰੂ ਕੇ ਉਪਦੇਸ਼ ਨੂੰ ਆਪਣੇ ਹਿਰਦੇ 'ਚ ਧਾਰਨ ਕੀਤਾ ਹੈ ਔਰ ਸਤਿਗੁਰਾਂ ਦੇ ਪਵਿੱਤਰ ਚਰਨਾਂ 'ਤੇ ਸੀਸ ਝੁਕਾਇਆ ਹੈ।
ਗੁਰ ਦਿੱਤਾ ਸਿੱਖ ਲਟਕਣ ਕੂਰਾ।
ਖਾਲਸਾ ਜੀ, ਇੱਕ ਗੁਰੂ ਕਾ ਸਿੱਖ ਹੈ, ਇਹਦਾ ਨਾਂ ਹੈ ਭਾਈ ਗੁਰਦਿੱਤਾ ਔਰ ਦੂਸਰਾ ਹੈ ਭਾਈ ਲਟਕਣ।
ਹੁਤੋ ਸਰਾਫ ਕਟਾਰਾ ਰੂਰਾ।
ਇੱਕ ਦਾ ਨਾਂ ਹੈ ਭਾਈ ਕਟਾਰਾ, ਇਹ ਸਰਾਫ ਸਨ। ਸਰਾਫ ਕਹਿੰਦੇ ਨੇ ਸੋਨੇ ਦਾ, ਸੁਨਿਆਰੇ ਦੀ ਕਿਰਤ ਕਰਨ ਵਾਲਾ। ਇਹ ਸਰਾਫ ਸਨ।
ਮਿਲ ਭਗਵਾਨਾ ਚਾਰੋਂ ਆਏ,
ਚੌਥੇ ਨੇ ਭਾਈ ਭਗਵਾਨਾ ਜੀ, ਭਾਈ ਗੁਰਦਿੱਤਾ ਜੀ, ਭਾਈ ਲਟਕਣ ਜੀ, ਭਾਈ ਕਟਾਰਾ ਜੀ ਔਰ ਭਾਈ ਭਗਵਾਨਾ ਜੀ, ਇਹ ਚਾਰ ਸਿੱਖ ਜਿਹੜੇ ਸਰਾਫ ਸਨ, ਸੁਨਿਆਰੇ ਦਾ ਕੰਮ ਕਰਦੇ ਸਨ, ਇਹ ਚਾਰੇ ਸਿੱਖ ਇਕੱਠੇ ਹੋ ਕੇ ਗੁਰੂ ਸਾਹਿਬ ਕੋਲ ਆਏ ਨੇ।
ਸ਼੍ਰੀ ਅਰਜਨ ਪਗ ਸੀਸ ਝੁਕਾਏ,
ਆ ਕੇ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਦੇ ਪਵਿੱਤਰ ਪਾਵਨ ਚਰਨਾਂ ਤੇ ਇਹਨਾਂ ਨੇ ਸੀਸ ਝੁਕਾਇਆ, ਮਹਾਰਾਜ ਜੀ ਦੇ ਚਰਨਾਂ ਤੇ ਨਮਸਕਾਰ ਕੀਤੀ ਹੈ।
ਪੂਜਿਓ ਨਾਮ ਜਪੇ ਆਮ ਕੌਣ, ਜਿਸ ਤੇ ਪ੍ਰਾਪਤ ਹੋਏ ਸੁਖ ਪੌਣ।
ਇਹ ਪੁੱਛਣ ਲੱਗੇ, ਕਹਿਣ ਲੱਗੇ, ਸਤਿਗੁਰੂ ਜੀ ਕਿਰਪਾ ਕਰਕੇ ਦੱਸੋ ਕਿ ਅਸੀਂ ਕਿਹੜਾ ਨਾਮ ਜਪਿਆ ਕਰੀਏ ਜਿਹਦੇ ਨਾਲ ਸਾਨੂੰ ਸੁਖ ਘਰ ਦੀ ਪ੍ਰਾਪਤੀ ਹੋਵੇ, ਅਸੀਂ ਐਸਾ ਕਿਹੜਾ ਨਾਮ ਜਪੀਏ, ਕਿਸ ਨਾਮ ਦੀ ਕਮਾਈ ਕਰੀਏ ਕਿ ਜਿਸ ਨਾਮ ਨੂੰ ਜਪ ਕੇ ਸਾਨੂੰ ਸੁਖ ਘਰ ਦੀ ਪ੍ਰਾਪਤੀ ਹੋਵੇ।
ਸ਼੍ਰੀ ਮੁਖ ਕਹਿਓ ਨਾਮ ਪ੍ਰਭੂ ਸਾਰੇ, ਭਉ ਜਲ ਪਾਰ ਉਤਾਰਨ ਹਾਰੇ।
ਸਤਿਗੁਰੂ ਜੀ ਕਹਿਣ ਲੱਗੇ, ਭਾਈ ਸਿੱਖੋ, ਪਰਮੇਸ਼ਰ ਦੇ ਜਿੰਨੇ ਨਾਂ ਨੇ ਸਾਰੇ ਭਵ ਜਲ ਤੋਂ ਤਾਰਨ ਵਾਲੇ ਨੇ। ਪਰਮੇਸ਼ਰ ਦੇ ਜਿੰਨੇ ਨਾਂ ਨੇ ਉਹ ਸਾਰੇ ਇਸ ਭਵ ਜਲ ਤੋਂ, ਸੰਸਾਰ ਸਮੁੰਦਰ ਤੋਂ ਤਾਰਨ ਦੀ ਸਮਰੱਥਾ ਰੱਖਦੇ ਹਨ।
ਸ਼੍ਰੀ ਨਾਨਕ ਨਿਜ ਸਿੱਖਣ ਹੇਤ, ਵਾਹਿਗੁਰੂ ਸਿਰ ਜਿਉ ਨਿਤ ਚੇਤ।
ਮਹਾਰਾਜ ਜੀ ਕਹਿੰਦੇ, ਪਰ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਆਪਣਿਆਂ ਸਿੱਖਾਂ ਵਾਸਤੇ ਵਾਹਿਗੁਰੂ ਗੁਰਮੰਤਰ ਦੀ ਸਿਰਜਣਾ ਕੀਤੀ। ਨਾਮ ਤਾਂ ਸਾਰੇ ਹੀ ਤਾਰਨ ਵਾਲੇ ਨੇ, ਪਰਮੇਸ਼ਰ ਦੇ ਜਿੰਨੇ ਨਾਂ ਸਾਰੇ ਹੀ ਤਾਰਦੇ ਨੇ, ਪਰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਆਪਣਿਆਂ ਸਿੱਖਾਂ ਵਾਸਤੇ ਵਾਹਿਗੁਰੂ ਨਾਮ ਸਿਰਜਿਆ, ਵਾਹਿਗੁਰੂ ਨਾਮ ਦਾ ਸਿਮਰਨ ਦਿੱਤਾ ਹੈ।
ਚਤੁਰਵਿਊ ਜਿਮ ਪ੍ਰਭ ਕੇ ਰੂਪ,
ਕਹਿੰਦੇ ਜਿਵੇਂ ਭਗਵਾਨ ਵਿਸ਼ਨੂੰ ਦੇ ਚਾਰ ਰੂਪ ਵਿਦਵਾਨਾਂ ਨੇ ਮੰਨੇ ਹਨ,
ਤਿਮ ਇਹ ਚਾਰੋਂ ਵਰਨ ਅਨੂਪ।
ਉਹਨਾਂ ਚਾਰ ਰੂਪਾਂ ਨੂੰ ਬੜਾ ਉੱਤਮ ਮੰਨਿਆ ਜਾਂਦਾ ਹੈ। ਮਹਾਰਾਜ ਜੀ ਕਹਿੰਦੇ, ਇਸੇ ਤਰ੍ਹਾਂ ਜਿਹੜੇ ਵਾਹਿਗੁਰੂ ਸ਼ਬਦ ਦੇ ਚਾਰ ਅੱਖਰ ਨੇ ਨਾ, ਇਹ ਦੁਨੀਆਂ ਦੇ ਜਿੰਨੇ ਅੱਖਰ ਨੇ ਸਭ ਤੋਂ ਸਰਵੋਤਮ ਅੱਖਰ ਨੇ ਚਾਰ, ਔਰ ਇਹ ਚਾਰ ਅੱਖਰ ਨੇ ਵਾਹਿਗੁਰੂ। ਚਾਰੇ ਅੱਖਰ ਬੜੇ ਸਰਵੋਤਮ ਨੇ, ਵਾਹਿਗੁਰੂ ਸ਼ਬਦ ਦੇ ਜਿਹੜੇ ਚਾਰ ਅੱਖਰ ਹਨ ਇਹ ਬਹੁਤ ਹੀ ਉੱਤਮ ਹਨ।
ਜਥਾ ਚਮੂ ਕੇ ਚਾਰੋ ਅੰਗ,
ਖਾਲਸਾ ਜੀ ਜਿਵੇਂ ਫੌਜਾਂ ਚਾਰ ਪ੍ਰਕਾਰ ਦੀਆਂ ਹੁੰਦੀਆਂ ਨੇ, ਘੋੜ ਸਵਾਰ, ਪੈਦਲ, ਰੱਥ ਤੇ ਸਵਾਰ ਤੇ ਹਾਥੀਆਂ ਤੇ ਜਿਹੜੇ ਸਵਾਰ, ਇੱਦਾਂ ਚਾਰ ਪ੍ਰਕਾਰ ਦੀ ਫੌਜ ਹੁੰਦੀ ਸੀ ਪਹਿਲਾਂ, ਜਿਵੇਂ ਫੌਜ ਦੇ ਚਾਰ ਪ੍ਰਕਾਰ ਦੇ ਅੰਗ ਹੁੰਦੇ ਹਨ।
ਇਮ ਇਹ ਬਰਨ ਛਤਰ ਅਗ ਭੰਗ,
ਇਸੇ ਤਰ੍ਹਾਂ ਇਸ ਵਾਹਿਗੁਰੂ ਸ਼ਬਦ ਦੇ ਜਿਹੜੇ ਚਾਰ ਅੱਖਰ ਨੇ ਸੰਪੂਰਨ ਸੈਨਾ, ਇਹ ਪੂਰਨ ਰੂਪ ਦੇ ਵਿੱਚ ਇੱਕ ਪ੍ਰਕਾਰ ਦੀ ਫੌਜ ਹੈ। ਇਸ ਵਾਹਿਗੁਰੂ ਸ਼ਬਦ ਦੇ ਚਾਰ ਅੱਖਰ ਨਾਲ, ਅੱਖਰਾਂ ਦੇ ਨਾਲ ਜਿੰਨੇ ਵੱਡੇ ਤੋਂ ਵੱਡੇ ਪਾਪਾਂ ਰੂਪੀ ਦੁਸ਼ਮਣ ਨੇ ਉਹਨਾਂ ਸਾਰਿਆਂ ਨੂੰ ਖਤਮ ਕੀਤਾ ਜਾ ਸਕਦਾ। ਅੱਗ ਭੰਗ, ਜਿਵੇਂ ਚਾਰ ਪ੍ਰਕਾਰ ਦੀ ਫੌਜ ਨਾਲ ਦੁਸ਼ਮਣ ਨੂੰ ਫਤਿਹ ਕਰੀਦਾ, ਇੱਦਾਂ ਇਹਨਾਂ ਚਾਰ ਅੱਖਰਾਂ ਦੇ ਇਸ ਗੁਰਮੰਤਰ ਵਾਹਿਗੁਰੂ ਦੇ ਜਾਪ ਨਾਲ ਵੱਡੇ ਤੋਂ ਵੱਡੇ ਪਾਪ ਦਾ ਨਾਸ ਕੀਤਾ ਜਾਂਦਾ ਹੈ।
ਚਾਰੋ ਵੇਦਨ ਕੋ ਮਥ ਸਾਰ,
ਚੌਂ ਵੇਦਾਂ ਨੂੰ ਮਥ ਕੇ, ਚੌਂ ਵੇਦਾਂ ਨੂੰ ਰਿੜਕ ਕੇ ਜਿਹੜਾ ਸਾਰ ਨਿਕਲਦਾ, ਤਤ ਨਿਕਲਦਾ ਹੈ।
ਸੁੰਦਰ ਬਰਨ ਰਚੇ ਗੁਰ ਚਾਰ,
ਉਹਨਾਂ ਸਾਰੇ ਵੇਦਾਂ ਸ਼ਾਸਤਰਾਂ ਜਿਤਨੇ ਧਰਮ ਗ੍ਰੰਥ ਨੇ ਉਹਨਾਂ ਸਾਰਿਆਂ ਦਾ ਜਿਹੜਾ ਨਿਚੋੜ ਹੈ, ਮਹਾਰਾਜ ਜੀ ਕਹਿੰਦੇ ਹੋ ਇਹ ਚਾਰ ਅੱਖਰਾਂ ਦਾ ਗੁਰਮੰਤਰ ਵਾਹਿਗੁਰੂ ਸ਼ਬਦ ਹੈ। ਚਾਰ ਅੱਖਰਾਂ ਦਾ ਇਹ ਪਵਿੱਤਰ ਗੁਰਮੰਤਰ, ਇਹ ਵਾਹਿਗੁਰੂ ਸ਼ਬਦ ਸਭ ਤੋਂ ਸਰਵੋਤਮ ਤੇ ਉੱਤਮ ਹੈ।
ਚੌਂ ਦਿਸ਼ ਤੇ ਦਿੜ ਮਨੋ ਜਹਾਜ, ਕੱਲ ਮੈਂ ਸਿੱਖ ਉਬਾਰਨ ਕਾਜ।
ਚਾਰਾਂ ਦਿਸ਼ਾਵਾਂ ਤੋਂ ਜੀਵਾਂ ਨੂੰ ਤਾਰਨ ਵਾਸਤੇ ਚਾਰ ਅੱਖਰਾਂ ਦਾ ਇਹ ਗੁਰਮੰਤਰ ਤਿਆਰ ਕਰਕੇ ਮਹਾਰਾਜ ਗੁਰੂ ਨਾਨਕ ਸਾਹਿਬ ਨੇ ਚੌ ਦਿਸ਼ਾਵਾਂ ਦੇ ਜੀਵਾਂ ਨੂੰ ਤਾਰਨ ਵਾਸਤੇ ਚਾਰ ਅੱਖਰਾਂ ਦਾ ਇਹ ਜਹਾਜ਼ ਤਿਆਰ ਕੀਤਾ ਕਿ ਚਾਰਾਂ ਦਿਸ਼ਾਵਾਂ ਤੋਂ ਕੋਈ ਜੀਵ ਵੀ ਇਹਨਾਂ ਚਾਰ ਅੱਖਰਾਂ ਦੇ ਗੁਰਮੰਤਰ ਦੇ ਜਹਾਜ਼ 'ਤੇ ਸਵਾਰ ਹੋ ਜਾਏ, ਜਿਹੜਾ ਵੀ ਸਵਾਰ ਹੋਵੇਗਾ ਉਹ ਪਾਰ ਉਤਰੇਗਾ। ਕਲਯੁੱਗ ਦੇ ਵਿੱਚ ਜੀਵਾਂ ਨੂੰ ਉਭਾਰਨ ਵਾਸਤੇ, ਚਾਰਾਂ ਦਿਸ਼ਾਵਾਂ ਦੇ ਜੀਵਾਂ ਨੂੰ ਤਾਰਨ ਵਾਸਤੇ ਇਹ ਬੜਾ ਪੱਕਾ ਅਤੇ ਮਜ਼ਬੂਤ ਜਹਾਜ਼ ਵਾਹਿਗੁਰੂ ਗੁਰਮੰਤਰ ਦਾ ਗੁਰੂ ਨਾਨਕ ਸਾਹਿਬ ਨੇ ਤਿਆਰ ਕੀਤਾ ਹੈ।
ਜਪੇ ਨਿਰੰਤਰ ਮਹਿਮਾ ਜਾਨ, ਤਿਨ ਕੋ ਕਰਤਬ ਰਹਿਓ ਨਾਯਾਨ।
ਜਿਹੜੇ ਨਿਰੰਤਰ ਲਗਾਤਾਰ ਇਸ ਪਵਿੱਤਰ ਪਾਵਨ ਨਾਮ ਨੂੰ ਜਪਦੇ ਨੇ, ਨਿਰੰਤਰ ਲਗਾਤਾਰ ਇਹਦੀ ਮਹਿਮਾ ਜਾਣ ਕੇ ਨੂੰ ਜਪਦੇ ਨੇ, ਉਹਨਾਂ ਨੂੰ ਫਿਰ ਕੋਈ ਹੋਰ ਕਰਮ ਕਰਨ ਦੀ ਲੋੜ ਨਹੀਂ ਰਹਿੰਦੀ। ਖਾਲਸਾ ਜੀ, ਜਿਹੜਾ ਵਾਹਿਗੁਰੂ ਵਾਹਿਗੁਰੂ ਜਪੀ ਜਾਏ ਉਹਨੂੰ ਹੋਰ ਕੁਝ ਕਰਨ ਦੀ ਲੋੜ ਨਹੀਂ, ਬਸ ਇਸੇ ਨਾਮ ਨੇ ਉਹਨੂੰ ਉਤਾਰ ਦੇਣਾ, ਨਾਮ ਨੇ ਉਹਦਾ ਕਲਿਆਣ ਕਰ ਦੇਣਾ। ਨਾਮ ਜਪਣ ਵਾਲੇ ਜਿਹੜੇ ਨਾਮ ਦੀ ਮਹਿਮਾ ਨੂੰ ਜਾਣਦੇ ਨੇ, ਗੁਰਮੰਤਰ ਵਾਹਿਗੁਰੂ ਗੁਰਮੰਤਰ ਦੀ ਮਹਿਮਾ ਨੂੰ, ਉਹਨਾਂ ਨੂੰ ਫਿਰ ਕੋਈ ਹੋਰ ਕਰਤੱਬ ਕਰਨ ਦੀ ਲੋੜ ਨਹੀਂ ਰਹਿ ਜਾਂਦੀ।
ਵਾਹਿਗੁਰੂ ਜਿਨ ਹਿਰਦੇ ਬਸਾਇਓ, ਚਾਰ ਪਦਾਰਥ ਕਰ ਤਲ ਪਾਇਓ।
ਵਾਹਿਗੁਰੂ ਸ਼ਬਦ ਜਿਨ੍ਹਾਂ ਨੇ ਆਪਣੇ ਹਿਰਦੇ 'ਚ ਵਸਾਇਆ, ਉਹਨਾਂ ਨੂੰ ਚਾਰੇ ਪਦਾਰਥ ਇੱਦਾਂ ਪ੍ਰਾਪਤ ਹੋ ਜਾਂਦੇ ਨੇ ਜਿਵੇਂ ਹੱਥ ਦੀ ਤਲੀ 'ਤੇ ਰੱਖੇ ਹੋਣ। ਚਾਰੇ ਪਦਾਰਥ ਧਰਮ, ਅਰਥ, ਕਾਮ, ਮੋਕਸ਼ ਹੱਥ ਦੀ ਤਲੀ 'ਤੇ ਪਏ ਹੋਏ ਜਿਵੇਂ ਚੀਜ਼ਾਂ ਪ੍ਰਾਪਤ ਹੋ ਜਾਂਦੀਆਂ ਨੇ ਨਾ, ਇੱਦਾਂ ਚਾਰੇ ਪਦਾਰਥ ਉਹਨਾਂ ਦੀ ਹੱਥ ਦੀ ਤਲੀ 'ਤੇ ਆ ਜਾਂਦੇ ਨੇ ਜਿਹੜੇ ਗੁਰੂ ਕੇ ਸਿੱਖ ਵਾਹਿਗੁਰੂ ਗੁਰਮੰਤਰ ਨੂੰ ਆਪਣੇ ਹਿਰਦੇ 'ਚ ਵਸਾਉਂਦੇ ਹਨ।
ਕਹੇ ਕਹਾਂ ਲਗ ਇਹ ਮਹਾਤਮ, ਸਿਮਰਤ ਪ੍ਰਾਪਤ ਗਿਆਨ ਸੋ ਆਤਮ।
ਮਹਾਰਾਜ ਜੀ ਕਹਿੰਦੇ ਇਸ ਪਾਵਨ ਪਵਿੱਤਰ ਵਾਹਿਗੁਰੂ ਗੁਰਮੰਤਰ ਦਾ ਮਹਾਤਮ ਕਿੱਥੇ ਤੱਕ ਦੱਸੀਏ, ਇਹਦਾ ਜਿਹੜਾ ਨਾਮ ਜਪਦਾ ਸਿਮਰਨ ਕਰਦਾ ਵਾਹਿਗੁਰੂ ਗੁਰਮੰਤਰ ਦਾ, ਉਹਨੂੰ ਆਪਣੀ ਆਤਮਾ ਦਾ ਗਿਆਨ ਪ੍ਰਾਪਤ ਹੋ ਜਾਂਦਾ ਹੈ, ਉਹ ਆਪਣੀ ਆਤਮਾ ਦੇ ਗਿਆਨ ਨੂੰ ਪ੍ਰਾਪਤ ਕਰ ਲੈਂਦਾ ਹੈ।
ਸੁਨ ਮਹਿਮਾ ਸਿੱਖ ਸਿਮਰਨ ਲਾਗੇ, ਸਤਿਗੁਰ ਮਿਲੇ ਭਾਗ ਜਿਨ ਜਾਗੇ।
ਸਤਿਗੁਰੂ ਜੀ ਨੇ ਇਹ ਜਦੋਂ ਬਚਨ ਕਹੇ, ਨਾਮ ਦੀ ਮਹਿਮਾ ਸੁਣਾਈ, ਗੁਰਸਿੱਖਾਂ ਨੇ ਸੁਣੀ ਅਤੇ ਸਤਿਗੁਰਾਂ ਦੇ ਕੋਲੋਂ ਨਾਮ ਦੀ ਮਹਿਮਾ ਸੁਣ ਕੇ ਸਿੱਖ ਸਿਮਰਨ ਕਰਨ ਲੱਗੇ ਹਨ, ਔਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਮਿਲੇ ਨੇ, ਇਹਨਾਂ ਦੇ ਭਾਗ ਜਾਗੇ ਨੇ, ਭਾਗ ਸਵੱਲੇ ਹੋਏ ਨੇ, ਨਾਮ ਦਾ ਸਿਮਰਨ ਕਰਨ ਲੱਗੇ ਹਨ।
ਵੱਡਾ ਵੱਡਾ ਹਰ ਭਾਗ ਕਰ ਪਾਇਆ, ਨਾਨਕ ਗੁਰਮੁਖ ਨਾਮ ਦਿਵਾਇਆ।
ਵੱਡਿਆਂ ਭਾਗਾਂ ਕਰਕੇ ਭਾਈ ਹਰੀ ਪਰਮੇਸ਼ਰ ਦੇ ਸਰੂਪ ਦੀ, ਗੁਰੂ ਦੀ ਪ੍ਰਾਪਤੀ ਹੁੰਦੀ ਹੈ, ਔਰ ਜਦੋਂ ਗੁਰੂ ਮਿਲਦਾ ਤੇ ਗੁਰੂ ਕੋਲੋਂ ਨਾਮ ਦੀ ਦਾਤ ਪ੍ਰਾਪਤ ਹੁੰਦੀ ਹੈ।
ਧੋਣ ਮੁਰਾਰੀ ਰਹਿ ਰਵਤਾਸ।
ਖਾਲਸਾ ਜੀ, ਇੱਕ ਸਿੱਖ ਹੈ, ਇਹਦਾ ਨਾਂ ਹੈ ਭਾਈ ਮੁਰਾਰੀ, ਇਹਦੀ ਜਾਤ ਹੈ ਧੌਣ, ਧੌਣ ਜਾਤੀ ਦਾ ਧਾਰਨੀ ਭਾਈ ਮੁਰਾਰੀ, ਇਹ ਰੋਹਤਾਸ ਨਗਰ ਦਾ ਰਹਿਣ ਵਾਲਾ ਹੈ, ਜਿੱਥੋਂ ਦੇ ਮਾਤਾ ਸਾਹਿਬ ਦੇਵਾਂ ਜੀ ਹੋਏ ਨੇ, ਉਸ ਨਗਰ ਦੇ ਰਹਿਣ ਵਾਲੇ ਸਨ, ਰੋਹਤਾਸ ਨਗਰ ਦੇ ਰਹਿਣ ਵਾਲੇ ਸਨ।
ਆਇਓ ਸ਼੍ਰੀ ਅਰਜਨ ਕੇ ਪਾਸ।
ਭਾਈ ਮੁਰਾਰੀ ਜੀ ਗੁਰੂ ਅਰਜਨ ਸਾਹਿਬ ਪੰਜਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੇ ਚਰਣਾਂ ਵਿੱਚ ਆਏ ਹਨ।
ਕਰ ਤੈ ਸਮੋ ਨਮੋ ਟਿਗ ਬੈਸਾ।
ਆ ਕੇ ਸਤਿਗੁਰਾਂ ਦੇ ਚਰਣਾਂ 'ਚ ਭਾਈ ਮੁਰਾਰੀ ਨੇ ਮੱਥਾ ਟੇਕਿਆ, ਨਮਸਕਾਰ ਕੀਤੀ ਤੇ ਨਮਸਕਾਰ ਕਰਕੇ ਉਸ ਸਮੇਂ ਮਹਾਰਾਜ ਜੀ ਦੇ ਚਰਨਾਂ ਵਿੱਚ ਬੈਠਾ ਹੈ।
ਹੱਥ ਜੋੜ ਬੁਝਿਓ ਕੈ ਐਸਾ।
ਹੱਥ ਜੋੜ ਕੇ ਬੜੇ ਅਦਬ ਨਾਲ, ਬੜੇ ਸਤਿਕਾਰ ਨਾਲ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਕਹਿਣ ਲੱਗਾ,
ਆਪ ਜੋ ਬਾਣੀ ਕੀ ਨੀ ਉਚਾਰਨ।
ਕਹਿਣ ਲੱਗਾ ਭਾਈ ਮੁਰਾਰੀ ਕੇ ਸਤਿਗੁਰੂ ਸੱਚੇ ਪਾਤਸ਼ਾਹ, ਆਪ ਜੀ ਨੇ ਜਿਹੜੀ ਪਵਿੱਤਰ ਪਾਵਨ ਬਾਣੀ ਉਚਾਰਨ ਕੀਤੀ ਹੈ, ਆਪ ਜੀ ਦੀ ਬਾਣੀ ਅੰਮ੍ਰਿਤ ਸਰੂਪ ਹੈ, ਪਰਮੇਸ਼ਰ ਦਾ ਸਰੂਪ ਹੈ, ਵਾਹੋ ਵਾਹੋ ਬਾਣੀ ਨਿਰੰਕਾਰ ਹੈ, ਤਿਸ ਜੇਵੜ ਅਵਰ ਨਾ ਕੋਏ। ਬਾਣੀ ਨਿਰੰਕਾਰ ਦਾ ਸਰੂਪ। ਮਹਾਰਾਜ ਆਪ ਜੀ ਨੇ ਜੋ ਪਵਿੱਤਰ ਪਾਵਨ ਬਾਣੀ ਉਚਾਰਨ ਕੀਤੀ ਹੈ,
ਪਠੇ ਸੁਨੇ ਅਮ ਕਰੇ ਵਿਚਾਰਨ,
ਆਪ ਜੀ ਦੀ ਪਵਿੱਤਰ ਪਾਵਨ ਬਾਣੀ ਨੂੰ ਅਸੀਂ ਪੜ੍ਹਦੇ ਹਾਂ, ਸੁਣਦੇ ਹਾਂ, ਔਰ ਮਹਾਰਾਜ ਜੀ ਆਪ ਜੀ ਦੀ ਪਾਵਨ ਅੰਮ੍ਰਿਤਮਈ ਬਾਣੀ ਦੀ ਵਿਚਾਰ ਵੀ ਕਰਦੇ ਹਾਂ। ਇਹ ਸਵਾਲ ਜਿਹੜੇ ਗੁਰਸਿੱਖਾਂ ਦੇ ਅੰਦਰੋਂ ਉਪਜ ਰਹੇ ਨੇ ਖਾਲਸਾ ਜੀ, ਉਦੋਂ ਵੀ ਸਨ, ਅੱਜ ਵੀ ਸਾਡੇ ਅੰਦਰ ਇਹ ਸਵਾਲ ਪੈਦਾ ਹੁੰਦੇ ਨੇ, ਅੱਜ ਵੀ ਸਾਡੇ ਅੰਦਰ ਉਹੀ ਸਵਾਲ ਨੇ। ਅਤੇ ਸਤਿਗੁਰੂ ਜੀ ਦੇ ਜਵਾਬ ਜਦੋਂ ਜਦੋਂ ਤੱਕ ਸੰਸਾਰ ਰਹੇਗਾ ਉਦੋਂ ਤੱਕ ਇਹ ਜਵਾਬ ਵੀ ਉਸੇ ਤਰ੍ਹਾਂ ਨਿਤ ਨਵਾਂ ਰੰਗ ਬਖਸ਼ਣ ਵਾਲੇ ਜਵਾਬ ਰਹਿਣਗੇ। ਇਹ ਜਿੰਨੀ ਵਾਰ ਮਰਜ਼ੀ ਸੁਣੀਏ ਉੱਨੀ ਵਾਰੀ ਨਵਾਂ ਨਿਤ ਨਵਾਂ ਆਨੰਦ ਆਵੇਗਾ। ਭਾਈ ਮੁਰਾਰੀ ਜੀ ਕਹਿਣ ਲੱਗੇ, ਸਤਿਗੁਰੂ ਜੀ ਆਪ ਜੀ ਦੀ ਜੋ ਪਾਵਨ ਅੰਮ੍ਰਿਤ ਬਾਣੀ ਹੈ ਉਸ ਬਾਣੀ ਨੂੰ ਅਸੀਂ ਪੜ੍ਹਦੇ ਹਾਂ ਔਰ ਬੜੇ ਅਦਬ ਅਤੇ ਸਤਿਕਾਰ ਨਾਲ ਬਾਣੀ ਨੂੰ ਸੁਣਦੇ ਹਾਂ ਔਰ ਵਿਚਾਰ ਕਰਦੇ ਹਾਂ,
ਤਉ ਨ ਦੁਰਮਤ ਮਨ ਤੇ ਹਾਨੀ।
ਮਹਾਰਾਜ ਅਸੀਂ ਬਾਣੀ ਵੀ ਪੜ੍ਹਦੇ ਹਾਂ, ਸੁਣਦੇ ਵੀ ਹਾਂ, ਬਾਣੀ ਦੀ ਕਥਾ ਵੀ ਕਰਦੇ ਹਾਂ ਅਤੇ ਕਥਾ ਸੁਣਦੇ ਵੀ ਹਾਂ, ਪਰ ਮਹਾਰਾਜ ਜਿਹੜੀ ਸਾਡੇ ਮਨ ਦੀ ਮਾੜੀ ਦੁਰਮਤ ਹੈ ਉਹ ਫਿਰ ਵੀ ਨਹੀਂ ਖਤਮ ਹੁੰਦੀ। ਇਹ ਹਾਲ ਉਸ ਸਮੇਂ ਸਿੱਖ ਦਾ ਹੀ ਨਹੀਂ, ਸਾਡਾ ਵੀ ਐਸਾ ਹਾਲ ਹੈ। ਬਾਣੀ ਅਸੀਂ ਵੀ ਪੜ੍ਹਦੇ ਹਾਂ, ਸੁਣਦੇ ਹਾਂ, ਵਿਚਾਰਦੇ ਵੀ ਹਾਂ, ਪਰ ਦੁਰਮਤ ਸਾਡੇ ਅੰਦਰੋਂ ਗਈ ਨਹੀਂ। ਕਹਿਣ ਲੱਗਾ ਹੈ ਮਹਾਰਾਜ ਜੀ ਦੇ ਚਰਨਾਂ 'ਚ ਸਤਿਗੁਰੂ, ਤਉ ਨਾ ਦੁਰਮਤ ਮਨ ਤੇ ਹਾਨੀ। ਫਿਰ ਵੀ ਜਿਹੜੀ ਇਹ ਦੁਰਮਤ ਹੈ, ਭੈੜੀ ਮਤ ਹੈ, ਇਹ ਸਤਿਗੁਰੂ ਜੀ ਸਾਡੇ ਮਨ ਤੋਂ ਖਤਮ ਨਹੀਂ ਹੋਈ।
ਇਹ ਕਿਆ ਕਾਰਨ ਸਕੇ ਨਾ ਜਾਣੀ।
ਮਹਾਰਾਜ ਜੀ ਇਹਦਾ ਕੀ ਕਾਰਨ ਹੈ ਇਹ ਅਸੀਂ ਜਾਣ ਨਹੀਂ ਸਕੇ। ਇਹਦਾ ਕੀ ਕਾਰਨ ਹੈ ਕਿ ਬਾਣੀ ਪੜ੍ਹਨ ਦੇ ਬਾਵਜੂਦ ਵੀ, ਸੁਣਨ ਦੇ ਬਾਵਜੂਦ ਵੀ, ਵਿਚਾਰਨ ਦੇ ਬਾਵਜੂਦ ਵੀ ਅੰਦਰੋਂ ਦੁਰਮਤ ਕਿਉਂ ਨਹੀਂ ਨੱਸਦੀ? ਜਿਹੜੀ ਭੈੜੀ ਮਤ ਹੈ ਉਹ ਸਾਡੇ ਅੰਦਰੋਂ ਕਿਉਂ ਨਹੀਂ ਖਤਮ ਹੁੰਦੀ? ਫਿਰ ਮਾੜੀ ਮਤ, ਮਾੜੇ ਸੰਕਲਪ ਵਿਕਲਪ, ਮਾੜੇ ਭੈੜੇ ਫੁਰਨੇ ਕਫੁਰਨੇ ਉਹ ਫਿਰ ਸਾਡੇ ਹਿਰਦੇ 'ਚ ਪੈਦਾ ਹੁੰਦੇ ਰਹਿੰਦੇ ਨੇ। ਮਹਾਰਾਜ ਐਸਾ ਕਿਉਂ ਹੈ ਇਹ? ਫਿਰ ਵੀ ਸਤਿਗੁਰੂ ਜੀ ਸਾਡੇ ਹਿਰਦੇ 'ਚ ਕਿਉਂ ਨਹੀਂ ਜਾਂਦੇ?
ਸ਼੍ਰੀ ਮੁਖ ਤੇ ਬੋਲੇ ਪਲ ਪਾਤ, ਉਜਲ ਬਸਤਰ ਰੰਗ ਚੜ ਜਾਤ।
ਸਤਿਗੁਰੂ ਜੀ ਬੋਲੇ, ਕਹਿਣ ਲੱਗੇ ਭਾਈ ਮੁਰਾਰੀ ਜੀ ਸੁਣੋ, ਜਿਹੜਾ ਕੱਪੜਾ ਉਜਵਲ ਹੁੰਦਾ ਨਾ, ਚਿੱਟਾ, ਚਿੱਟੇ ਰੰਗ ਦਾ ਕੱਪੜਾ ਉਜਵਲ, ਉਹਦੇ 'ਤੇ ਰੰਗ ਚੜ੍ਹ ਜਾਂਦਾ ਹੈ। ਜਿਹੜਾ ਚਿੱਟਾ ਕੱਪੜਾ ਹੋਵੇ ਨਾ ਉਜਵਲ, ਉਹਦੇ 'ਤੇ ਰੰਗ ਚੜ੍ਹਾਉਣਾ ਚਾਹੀਏ ਅਤੇ ਬੜੀ ਛੇਤੀ ਨਾਲ ਉਹਦੇ 'ਤੇ ਰੰਗ ਚੜ੍ਹ ਜਾਂਦਾ ਹੈ।
ਨਹਿ ਮਲੀਨ ਕੋ ਰੰਗ ਚੜ੍ਹਤ ਹੈ, ਜੇ ਪਖਾਰ ਕਰ ਮੈਲ ਕੱਢਤ ਹੈ।
ਜਿਹੜਾ ਉਜਲ ਕੱਪੜਾ ਹੁੰਦਾ ਉਹਦੇ 'ਤੇ ਰੰਗ ਚੜ੍ਹ ਜਾਂਦਾ, ਪਰ ਜਿਹੜਾ ਕੱਪੜਾ ਮੈਲਾ ਹੁੰਦਾ ਨਾ ਭਾਈ ਮੁਰਾਰੀ, ਉਹਦੇ 'ਤੇ ਰੰਗ ਨਹੀਂ ਚੜ੍ਹਦਾ। ਜਿਹੜਾ ਕੱਪੜਾ ਮੈਲਾ ਹੁੰਦਾ ਨਾ, ਮਲੀਨ, ਜਿਹਦੇ 'ਤੇ ਸਿਰਫ ਮੈਲ ਹੀ ਮੈਲ ਹੋਵੇ, ਉਹ ਕੱਪੜੇ 'ਤੇ ਰੰਗ ਨਹੀਂ ਚੜ੍ਹਦਾ। ਉਹਦੇ ਵਾਸਤੇ ਕੀ ਕਰਨਾ ਪੈਂਦਾ? ਪਹਿਲਾਂ ਉਹ ਮੈਲੇ ਕੱਪੜੇ ਨੂੰ ਧੋਣਾ ਪੈਂਦਾ। ਉਹ ਜਿਹੜਾ ਮੈਲਾ ਕੱਪੜਾ ਨਾ, ਉਹਦੀ ਮੈਲ ਧੋਣੀ ਪੈਂਦੀ ਹੈ, ਉਹਦੀ ਮੈਲ ਨੂੰ ਚੰਗੀ ਤਰ੍ਹਾਂ ਲਾਹਣਾ ਪੈਂਦਾ ਹੈ।
ਪੁੰਨ ਤਿਸ ਕੋ ਰੰਗ ਚੜੇ ਸੋਨੀ ਕੋ।
ਜਦੋਂ ਉਸ ਮੈਲੇ ਕੱਪੜੇ ਦੀ ਮੈਲ ਧੋ ਕੇ ਲਾਹ ਦਿਓ ਨਾ, ਫਿਰ ਉਹਨੂੰ ਰੰਗੋ ਅਤੇ ਫਿਰ ਉਹਦੇ 'ਤੇ ਬੜੀ ਛੇਤੀ ਰੰਗ ਚੜ੍ਹਦਾ। ਮੈਲੇ ਕੱਪੜੇ 'ਤੇ ਰੰਗ ਨਹੀਂ ਚੜ੍ਹਦਾ, ਉਜਲੇ 'ਤੇ ਚੜ੍ਹਦਾ। ਅਤੇ ਜਦੋਂ ਮੈਲ ਲਾਹ ਦਿਓ ਕੱਪੜੇ ਦੀ, ਮੈਲ ਧੋ ਦਿਓ, ਫਿਰ ਉਸ ਕੱਪੜੇ 'ਤੇ ਰੰਗ ਚੜ੍ਹਾਓ ਅਤੇ ਭਾਈ ਮੁਰਾਰੀ ਜੀ ਫਿਰ ਰੰਗ ਚੜ੍ਹਦਾ ਹੈ।
ਸੁਣ ਸਿੱਖ ਪੁੰਨ ਬੂਜਤ ਗੁਰ ਜੀ ਕੋ।
ਸਤਿਗੁਰਾਂ ਦੇ ਬਚਨ ਸੁਣ ਕੇ ਸਿੱਖ ਫਿਰ ਬੋਲਿਆ। ਮਹਾਰਾਜ ਗੁਰੂ ਅਰਜਨ ਸਾਹਿਬ ਨੂੰ ਪੁੱਛਣ ਲੱਗਾ,
ਮਨ ਸੂਖਮ ਕੋ ਧੋਵੇ ਕੈਸੇ।
ਕਹਿਣ ਲੱਗਾ ਸਤਿਗੁਰੂ ਜੀ, ਮਨ ਤਾਂ ਬੜਾ ਸੂਖਮ ਹੈ, ਮਨ ਖਾਲਸਾ ਜੀ ਇਤਨਾ ਸੂਖਮ ਹੈ, ਕਈ ਵਾਰ ਸਾਡੀ ਪਕੜ ਵਿੱਚ ਵੀ ਨਹੀਂ ਆਉਂਦਾ, ਇਤਨਾ ਸੂਖਮ। ਕਹਿਣ ਲੱਗਾ ਮਹਾਰਾਜ, ਮਨ ਤਾਂ ਬਹੁਤ ਸੂਖਮ ਹੈ, ਮਨ ਨੂੰ ਕਿਵੇਂ ਧੋਈਏ? ਕੋਈ ਮੋਟਾ ਕੱਪੜਾ ਹੋਵੇ ਉਹਨੂੰ ਧੋਣਾ ਸੌਖਾ ਹੈ, ਪਰ ਮਨ ਤਾਂ ਸੂਖਮ ਹੈ, ਸੂਖਮ ਮਨ ਨੂੰ ਮਹਾਰਾਜ ਜੀ ਕਿਵੇਂ ਧੋਈਏ?
ਹਮ ਅਨਜਾਨ ਬਤਾਵੋ ਤੈਸੇ।
ਮਹਾਰਾਜ ਅਸੀਂ ਅਣਜਾਣ ਹਾਂ, ਆਪ ਜੀ ਕਿਰਪਾ ਕਰਕੇ ਸਾਨੂੰ ਦੱਸੋ ਕਿ ਅਸੀਂ ਇਸ ਸੂਖਮ ਮਨ ਨੂੰ ਕਿਵੇਂ ਧੋਈਏ।
ਸ਼੍ਰੀ ਮੁਖ ਤੇ ਕਹਿ ਪ੍ਰਥਮ ਬਤਾਇਓ ਸ਼੍ਰੀ ਨਾਨਕ ਜਪ ਪਾਠ ਬਣਾਇਓ।
ਧੰਨ ਗੁਰੂ ਅਰਜਨ ਸਾਹਿਬ ਜੀ ਬੋਲੇ, ਕਹਿਣ ਲੱਗੇ ਭਾਈ ਸਿੱਖੋ, ਗੁਰੂ ਨਾਨਕ ਸਾਹਿਬ ਨੇ ਜਪਜੀ ਸਾਹਿਬ ਦੀ ਬਾਣੀ ਤਿਆਰ ਕੀਤੀ। ਜਪਜੀ ਸਾਹਿਬ ਦਾ ਬੜਾ ਸੁੰਦਰ ਪਾਠ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਨੇ ਉਚਾਰਨ ਕੀਤਾ ਹੈ।
ਸ੍ਰੀ ਮੁਖ ਵਾਕ ਭਰੀਐ ਹੱਥ ਪੈਰ ਤਨ ਦੇ।
ਜਪਜੀ ਸਾਹਿਬ ਦੇ ਪਾਠ ਵਿੱਚ ਗੁਰੂ ਨਾਨਕ ਸਾਹਿਬ ਜੀ ਨੇ ਤਰੀਕਾ ਦੱਸਿਆ ਸੂਖਮ ਮਨ ਨੂੰ ਧੋਣ ਦਾ। ਸਵਾਲ ਸੀ ਨਾ ਕਿ ਸੂਖਮ ਮਨ ਕਿਵੇਂ ਧੋਈਏ, ਮਹਾਰਾਜ ਜੀ ਨੇ ਜਪਜੀ ਸਾਹਿਬ ਦੀਆਂ ਪੰਗਤੀਆਂ ਸੁਣਾਈਆਂ। ਗੁਰੂ ਅਰਜਨ ਸਾਹਿਬ ਨੇ ਕਹਿੰਦੇ ਭਾਈ ਗੁਰੂ ਨਾਨਕ ਸਾਹਿਬ ਦੇ ਬਚਨ ਨੇ ਕਿ ਭਰੀਐ ਹੱਥ ਪੈਰ ਤਨ ਦੇ। ਜੇ ਹੱਥ ਭਰ ਜਾਏ ਮੈਲ ਨਾਲ, ਪੈਰ ਭਰ ਜਾਣ, ਸਰੀਰ ਤਨ ਦੇ ਆਦਿਕ, ਇਹ ਸਾਰਾ ਸਰੀਰ ਮੈਲਾ ਹੋ ਜਾਵੇ।
ਪਾਣੀ ਧੋਤੈ ਉਤਰ ਸਖੇ।
ਪਾਣੀ ਨਾਲ ਧੋ ਕੇ ਸਰੀਰ ਦੀ ਮਿੱਟੀ ਨੂੰ, ਸਰੀਰ ਦੀ ਮੈਲ ਨੂੰ ਲਾਇਆ ਜਾ ਸਕਦਾ। ਜੇ ਪੈਰ ਭਰ ਜਾਣ ਮਿੱਟੀ ਨਾਲ, ਮੈਲ ਨਾਲ, ਹੱਥ ਭਰ ਜਾਣ, ਦੇਹ ਮੈਲੀ ਹੋ ਜਾਏ, ਤੇ ਪਾਣੀ ਦੇ ਨਾਲ ਦੇਹ ਦੀ ਮੈਲ ਨੂੰ ਧੋ ਕੇ ਲਾਇਆ ਜਾ ਸਕਦਾ ਹੈ।
ਮੂਤ ਪਲੀਤੀ ਕੱਪੜ ਹੋਏ।
ਪਰ ਜੇ ਕੋਈ ਕੱਪੜਾ ਬਹੁਤ ਜ਼ਿਆਦਾ ਪਲੀਤ ਹੋ ਜਾਏ, ਮੈਲਾ ਹੋ ਜਾਏ, ਅਪਵਿੱਤਰ ਹੋ ਜਾਏ ਕੋਈ ਕੱਪੜਾ, ਕੱਪੜੇ ਨੂੰ, ਹੁਣ ਕੱਪੜਾ ਮੈਲਾ ਹੋ ਜਾਏ, ਉਹਨੂੰ ਇਕੱਲਾ ਪਾਣੀ ਨਾਲ ਧੋ ਕੇ ਉਹਦੀ ਮੈਲ ਨਹੀਂ ਲਾਈ ਜਾ ਸਕਦੀ। ਦੇਹ ਮੈਲੀ ਹੋ ਜਾਏ, ਪਾਣੀ ਨਾਲ ਧੋ ਕੇ ਦੇਹ ਦੀ ਮੈਲ ਲਾਈ ਜਾ ਸਕਦੀ ਹੈ, ਪਰ ਕੱਪੜਾ ਬਹੁਤ ਜ਼ਿਆਦਾ ਮੈਲਾ ਹੋ ਜਾਏ, ਉਹ ਪਲੀਤ ਹੋ ਜਾਏ, ਅਤੇ ਉਹਨੂੰ ਇਕੱਲੇ ਪਾਣੀ ਨਾਲ ਧੋ ਕੇ ਉਹਦੀ ਮੈਲ ਨਹੀਂ ਲਾਈ ਜਾ ਸਕਦੀ।
ਦੇ ਸਾਬੂਣ ਲਈਏ ਉਹ ਧੋਏ।
ਦੇ ਸਾਬੂਣ, ਸਾਬਣ ਲਾ ਕੇ ਫਿਰ ਉਹ ਕੱਪੜੇ ਦੀ ਮੈਲ ਨੂੰ ਧੋ ਕੇ ਫਿਰ ਉਹਨੂੰ ਕੱਪੜੇ ਨੂੰ ਪਵਿੱਤਰ ਕੀਤਾ ਜਾਂਦਾ। ਜਦੋਂ ਸਾਬਣ ਲਾਈਏ ਨਾ, ਤੇ ਸਾਬਣ ਨਾਲ ਫਿਰ ਉਹਦੀ ਜਿਹੜੀ ਮੈਲ ਹੈ ਉਸ ਮੈਲ ਨੂੰ ਧੋ ਕੇ ਉਸ ਕੱਪੜੇ ਨੂੰ ਪਵਿੱਤਰ ਕੀਤਾ ਜਾਂਦਾ ਹੈ।
ਭਰੀਐ ਮਤ ਪਾਪਾਂ ਕੈ ਸੰਗ ਉਹ ਧੋਪੈ ਨਾਵੇਂ ਕੈ ਰੰਗ।
ਇਸੇ ਤਰ੍ਹਾਂ ਜਿਹੜੀ ਇਨਸਾਨ ਦੀ ਮਤ ਹੈ ਜੀਵ ਦੀ, ਉਹ ਵੀ ਪਾਪਾਂ ਦੇ ਨਾਲ ਭਰੀ ਹੋਈ ਹੈ, ਅਤੇ ਇਹ ਇਕੱਲੇ ਪਾਣੀ ਨਾਲ ਨਹੀਂ ਧੋਤੀ ਜਾਣੀ, ਇਹਨੂੰ ਨਾਲ ਨਾਲ ਸਾਬਣ ਵੀ ਲਾਉਣੀ ਪੈਣੀ ਹੈ। ਇਹਦੇ ਵਾਸਤੇ ਮਹਾਂਪੁਰਖ ਕਹਿੰਦੇ ਸਤ ਸੰਗਤ ਘਾਟ ਹੈ, ਨਾਮ ਜਲ ਹੈ, ਔਰ ਜਿਹੜਾ ਪ੍ਰੇਮ ਹੈ ਉਹ ਸਾਬਣ ਹੈ। ਨਿਸ਼ਚਾ ਅਤੇ ਸ਼ਰਧਾ ਰੂਪੀ ਮੁੱਕੀਆਂ ਮਾਰ ਕੇ, ਸਤ ਸੰਗਤ ਰੂਪੀ ਘਾਟ 'ਤੇ ਨਾਮ ਦਾ ਪਾਣੀ ਪਾ ਕੇ, ਪ੍ਰੇਮ ਦੀ ਸਾਬਣ ਲਾ ਕੇ ਫਿਰ ਇਸ ਮਤ ਨੂੰ ਧੋਤਾ ਜਾ ਸਕਦਾ ਹੈ। ਉਹ ਧੋਪੈ ਨਾਵੇਂ ਕਹਿ ਰੰਗ, ਨਾਮ ਦੇ ਰੰਗ ਨਾਲ ਇਸ ਮਤ ਨੂੰ ਧੋਤਾ ਜਾ ਸਕਦਾ, ਜਿਹੜੀ ਮਤ ਪਾਪਾਂ ਦੇ ਨਾਲ ਭਰੀ ਹੋਈ ਹੈ।
ਜੋ ਪਈ ਤਨ ਅਰ ਬਸਤਰ ਸਥੂਲ ਜੋਏ।
ਮਹਾਰਾਜ ਜੀ ਕਹਿੰਦੇ ਤਨ, ਸਰੀਰ ਤੇ ਬਸਤਰ ਇਹ ਦੋਵੇਂ ਸਥੂਲ ਨੇ, ਕੱਪੜੇ ਵੀ ਸਥੂਲ ਹੁੰਦੇ ਨੇ ਤੇ ਸਾਡਾ ਸਰੀਰ ਵੀ ਸਥੂਲ ਹੈ।
ਜਲ ਸਾਬੁਨ ਸੰਗ ਲਈਐ ਧੋਏ।
ਸਰੀਰ ਤੇ ਕੱਪੜੇ ਦੋਵੇਂ ਸਥੂਲ ਨੇ, ਇਹਨੂੰ ਜਲ ਤੇ ਸਾਬਣ ਨਾਲ ਧੋ ਕੇ ਇਹਨਾਂ ਦੋਵਾਂ ਨੂੰ ਨਿਰਮਲ ਕੀਤਾ ਜਾ ਸਕਦਾ, ਸਰੀਰ ਨੂੰ ਵੀ ਤੇ ਕੱਪੜੇ ਨੂੰ ਵੀ ਪਾਣੀ ਤੇ ਸਾਬਣ ਨਾਲ ਧੋ ਕੇ ਨਿਰਮਲ ਕੀਤਾ ਜਾਂਦਾ ਹੈ।
ਮਤ ਅਰ ਅਗ ਸੂਖਮ ਇਹ ਜਾਨ।
ਖਾਲਸਾ ਜੀ, ਜਿਹੜੀ ਇਨਸਾਨ ਦੀ ਸਾਡੀ ਮਤ ਹੈ ਇਹ ਵੀ ਸੂਖਮ ਹੈ, ਤੇ ਜਿਹੜੇ ਪਾਪ ਨੇ ਉਹ ਵੀ ਸੂਖਮ ਨੇ। ਮਤ ਵੀ ਸੂਖਸ਼ਮ ਹੈ ਤੇ ਜਿਹੜੇ ਪਾਪ ਨੇ ਉਹ ਵੀ ਸੂਖਸ਼ਮ ਨੇ। ਹੁਣ ਇਹਨੂੰ ਸਥੂਲ ਚੀਜ਼ਾਂ ਨਾਲ ਨਹੀਂ ਧੋ ਸਕਦੇ, ਸਰੀਰ ਸਥੂਲ ਹੈ, ਕੱਪੜੇ ਸਥੂਲ ਨੇ, ਤੇ ਇਹਨਾਂ ਨੂੰ ਸਥੂਲ ਪਾਣੀ ਤੇ ਸਥੂਲ ਸਾਬਣ ਨਾਲ ਧੋਤਾ ਜਾ ਸਕਦਾ, ਪਰ ਸਾਡੀ ਮਤ ਵੀ ਸੂਖਮ ਹੈ ਔਰ ਜਿਹੜੇ ਪਾਪ ਨੇ ਉਹ ਵੀ ਬੜੇ ਸੂਖਸ਼ਮ ਨੇ, ਬੜੇ ਬਰੀਕ ਨੇ। ਤੇ ਕਹਿੰਦੇ ਮਤ ਵੀ ਸੂਖਸ਼ਮ ਹੈ ਤੇ ਪਾਪ ਵੀ ਦੋਵੇਂ ਸੂਖਮ ਹਨ।
ਮਨ ਕੋ ਕਰੇ ਮਲੀਨ ਮਹਾਨ।
ਇਸ ਕਰਕੇ ਜਿਹੜੇ ਸੂਖਮ ਪਾਪ ਨੇ ਇਨਸਾਨ ਦੇ ਮਨ ਨੂੰ ਮੈਲਾ ਕਰ ਦਿੰਦੇ ਨੇ, ਇਨਸਾਨ ਦੇ ਮਨ ਨੂੰ ਬਹੁਤ ਜ਼ਿਆਦਾ ਮਲੀਨ ਕਰ ਦਿੰਦੇ ਹਨ।
ਸਤ ਨਾਮ ਪੀ ਸੂਖਮ ਆਹੇ ਸਿਮਰਨ ਤੇ ਸਗਰੀ ਮਲ ਲਹੇ।
ਮਹਾਰਾਜ ਜੀ ਕਹਿੰਦੇ ਜਿਹੜਾ ਸੱਚਾ ਨਾਮ ਹੈ ਉਹ ਵੀ ਸੂਖਮ ਹੈ, ਮਨ ਵੀ ਸੂਖਮ ਹੈ, ਪਾਪ ਵੀ ਸੂਖਮ ਨੇ। ਸੂਖਮ ਪਾਪ ਜਦੋਂ ਮਨ ਤੇ ਚੜ੍ਹਦੇ ਨੇ ਮਨ ਮੈਲਾ ਹੋ ਜਾਂਦਾ ਹੈ, ਤੇ ਸੂਖਮ ਮਨ ਦੇ ਉਹਨਾਂ ਸੂਖਸ਼ਮ ਪਾਪਾਂ ਨੂੰ ਧੋਣ ਵਾਸਤੇ ਸੂਖਮ ਚੀਜ਼ ਦੀ ਲੋੜ ਹੈ, ਔਰ ਉਹ ਸੂਖਸ਼ਮ ਹੈ ਪਰਮੇਸ਼ਰ ਦਾ ਨਾਮ। ਨਾਮ ਰੂਪੀ ਸੂਖਮ ਜਲ ਦੇ ਨਾਲ ਮਹਾਰਾਜ ਜੀ ਕਹਿੰਦੇ ਜਦੋਂ ਬਾਰ ਬਾਰ ਸਿਮਰਨ ਕਰੀਦਾ, ਬਾਰ ਬਾਰ ਵਾਹਿਗੁਰੂ 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 ਜਪੀ ਜਾਈਏ, ਫਿਰ ਅੰਦਰ ਦੀ ਜਿਹੜੀ ਸੂਖਸ਼ਮ ਮਲ ਹੈ, ਮੈਲ ਹੈ, ਉਹ ਮਨ ਦੇ ਵਿੱਚੋਂ ਨਿਵਿਰਤ ਹੋ ਜਾਂਦੀ ਹੈ, ਉਹ ਮੈਲ ਲੱਥ ਜਾਂਦੀ ਹੈ।
ਪ੍ਰਭ ਮੈਂ ਪ੍ਰੇਮ ਰੰਗ ਚੜ ਜਾਏ, ਏਕ ਰੂਪ ਹੋਏ ਬੋਰ ਮਿਲਾਏ।
ਫਿਰ ਵਾਹਿਗੁਰੂ ਪਰਮੇਸ਼ਰ ਦਾ ਜਿਹੜਾ ਪ੍ਰੇਮ ਰੰਗ ਹੈ ਉਹ ਇਸ ਮਨ ਤੇ ਚੜ ਜਾਂਦਾ, ਮੈਲੇ ਤੇ ਨਹੀਂ ਨਾ ਚੜਦਾ। ਮੈਲਾ ਕੱਪੜਾ ਮਹਾਰਾਜ ਕਹਿੰਦੇ ਰੰਗਿਆ ਨਹੀਂ ਜਾ ਸਕਦਾ, ਜਦੋਂ ਧੋ ਕੇ ਪਵਿੱਤਰ ਕਰ ਦਿਓ ਫਿਰ ਰੰਗਿਆ ਜਾਂਦਾ। ਜਦੋਂ ਮਨ ਮੈਲਾ ਉਦੋਂ ਤੱਕ ਇਹਦੇ 'ਤੇ ਵੀ ਪਰਮੇਸ਼ਰ ਦਾ ਰੰਗ ਨਹੀਂ ਚੜ੍ਹਦਾ। ਜਦੋਂ ਨਾਮ ਜਪਦਿਆਂ ਜਪਦਿਆਂ ਮਨ ਦੀ ਮੈਲ ਧੋਤੀ ਜਾਂਦੀ ਹੈ, ਫਿਰ ਇਹਦੇ 'ਤੇ ਪਰਮੇਸ਼ਰ ਦੇ ਪ੍ਰੇਮ ਦਾ ਗੂੜਾ ਰੰਗ ਚੜ੍ਹਦਾ। ਏਕ ਰੂਪ ਹੋਏ ਬਹੁਰ ਮਿਲਾਏ, ਫਿਰ ਪਰਮੇਸ਼ਰ ਦੇ ਇੱਕ ਰੂਪ ਵਿੱਚ ਮਿਲ ਕੇ ਇਹ ਅਭੇਦ ਹੋ ਜਾਂਦਾ ਹੈ।
ਸ਼ਰਧਾ ਅਰ ਧੀਰਜ ਉਰ ਤਰੋ, ਗੁਰਬਾਨੀ ਪਠ ਸੁਨ ਗੁਣ ਤਰੋ।
ਸ਼ਰਧਾ ਅਤੇ ਧੀਰਜ ਨੂੰ ਆਪਣੇ ਹਿਰਦੇ ਵਿੱਚ ਧਾਰਨ ਕਰਦਾ ਅਤੇ ਗੁਰਬਾਣੀ ਨੂੰ ਪੜ੍ਹ ਕੇ ਗੁਰਬਾਣੀ ਨੂੰ ਸੁਣ ਕੇ ਫਿਰ ਇਹ ਆਪਣੇ ਹਿਰਦੇ ਵਿੱਚ ਗੁਣ ਧਾਰਨ ਕਰੇ।
ਸਿਮਰੋ ਨਾਮ ਪਾਪ ਮਲ ਜਾਏ, ਸਨੈ ਸਨੈ ਗੁਰਮਤ ਲਿਓ ਪਾਏ।
ਵਾਹਿਗੁਰੂ ਪਰਮੇਸ਼ਰ ਦੇ ਨਾਮ ਨੂੰ ਸਿਮਰਨ ਕਰਕੇ ਕਹਿੰਦੇ ਨਾਮ ਦਾ ਜਾਪ ਕਰ ਕਰਕੇ ਪਾਪਾਂ ਦੀ ਮੈਲ ਲੱਥ ਜਾਂਦੀ ਹੈ, ਅਤੇ ਜਿਵੇਂ ਜਿਵੇਂ ਪਾਪਾਂ ਦੀ ਮੈਲ ਉਤਰਦੀ ਹੈ ਮਹਾਰਾਜ ਕਹਿੰਦੇ ਫਿਰ ਸਹਿਜੇ ਸਹਿਜੇ ਇਹ ਗੁਰਮਤ ਨੂੰ ਧਾਰਨ ਕਰਕੇ ਦੁਰਮਤ ਦਾ ਤਿਆਗ ਕਰ ਦਿੰਦਾ। ਭਾਈ ਮੁਰਾਰੀ ਨੇ ਬੇਨਤੀ ਕੀਤੀ ਸੀ ਦੁਰਮਤ ਨਹੀਂ ਜਾਂਦੀ, ਮਹਾਰਾਜ ਕਹਿੰਦੇ ਮਨ ਮੈਲਾ ਹੈ, ਇਹਦੇ 'ਤੇ ਦੁਰਮਤ ਦਾ ਰੰਗ ਚੜ੍ਹਿਆ ਹੋਇਆ, ਉਹਨੂੰ ਪਹਿਲੋਂ ਕਮਾਈ ਕਰੋ, ਨਾਮ ਦੀ ਨਾਮ ਦਾ ਸਿਮਰਨ ਕਰੋ। ਬਾਰ ਬਾਰ ਜਦੋਂ ਸਿਮਰਨ ਕਰੋਗੇ, ਵਾਹਿਗੁਰੂ ਵਾਹਿਗੁਰੂ ਜਪੋਗੇ, ਮਹਾਰਾਜ ਜੀ ਕਹਿੰਦੇ ਫਿਰ ਇਹ ਮਨ ਨਿਰਮਲ ਹੋਵੇਗਾ ਔਰ ਇਸ ਮਨ ਵਿੱਚ ਗੁਰੂ ਦੀ ਮਾਤਾ ਆਵੇਗੀ। ਸਨੈ ਸਨੈ, ਸਨੈ ਦਾ ਮਤਲਬ ਹੁੰਦਾ ਸਹਿਜੇ, ਫਿਰ ਸਹਿਜੇ ਸਹਿਜੇ ਗੁਰੂ ਦੀ ਮਤ ਨੂੰ ਤੁਸੀਂ ਪ੍ਰਾਪਤ ਕਰ ਲਓਗੇ।
ਜਨਮ ਅਨੇਕਨ ਕੇ ਅਗ ਬ੍ਰਿੰਦ, ਕਰੋ ਭਜਨ ਸਭ ਹੋਏ ਨਿਕੰਦ।
ਮਹਾਰਾਜ ਕਹਿੰਦੇ ਅਨੇਕਾਂ ਜਨਮਾਂ ਦੇ ਜਿਹੜੇ ਕੀਤੇ ਹੋਏ ਪਾਪ ਨੇ, ਪਰਮੇਸ਼ਰ ਦੇ ਨਾਮ ਦਾ ਭਜਨ ਕਰਕੇ ਸਾਰੇ ਪਾਪ ਕੱਟੇ ਜਾਣਗੇ। ਅਨੇਕਾਂ ਜਨਮਾਂ ਦੇ ਪਾਪ, ਇੱਕ ਜਨਮ ਦਾ ਨਹੀਂ ਕਈ ਜਨਮਾਂ ਦੇ, ਅਨੇਕਾਂ ਜਨਮਾਂ ਦੇ ਕੀਤੇ ਹੋਏ ਪਾਪ ਪਰਮੇਸ਼ਰ ਦਾ ਭਜਨ ਕਰਕੇ ਕੱਟੇ ਜਾਣਗੇ।
ਸੁਣ ਸਿੱਖਨ ਸ਼ਰਧਾ ਧਰ ਤੀਰ, ਲਾਗੇ ਸਿਮਰਨ ਕਰਨ ਗਹੀਰ।
ਸਤਿਗੁਰਾਂ ਦਾ ਬਚਨ ਸੁਣ ਕੇ ਸਿੱਖ ਸ਼ਰਧਾ ਧਾਰਨ ਕਰਕੇ ਸਿਮਰਨ ਕਰਨ ਲੱਗੇ ਨੇ, ਨਾਮ ਦੀ ਕਮਾਈ ਕਰਨ ਲੱਗੇ ਹਨ।
ਆੜਤ ਸੋਇਨੀ ਸਿੱਖ ਚੱਲ ਆਇਓ,
ਭਾਈ ਆੜਤ ਸੋਇਨੀ ਇਹ ਸਿੱਖ ਹੈ, ਸਤਿਗੁਰਾਂ ਦੇ ਕੋਲ ਚੱਲ ਕੇ ਆਇਆ ਹੈ।
ਸਤਿਗੁਰ ਆਗੇ ਸੀਸ ਨਿਵਾਇਓ,
ਭਾਈ ਆੜਤ ਇਹਦਾ ਨਾਂ ਸੋਇਨੀ, ਇਹਦੀ ਜਾਤ ਸੀ, ਗੁਰੂ ਅਰਜਨ ਸਾਹਿਬ ਦੇ ਕੋਲ ਆ ਕੇ ਮਹਾਰਾਜ ਜੀ ਦੇ ਚਰਨਾਂ ਤੇ ਇਹਨੇ ਸੀਸ ਦਵਾਇਆ ਹੈ।
ਹੱਥ ਜੋੜ ਅਰਦਾਸੀ ਉਚਾਰੀ,
ਹੱਥ ਜੋੜ ਕੇ ਬੜੇ ਪਿਆਰ ਨਾਲ ਭਾਈ ਆੜਤ ਜੀ ਨੇ ਗੁਰੂ ਸਾਹਿਬ ਨੂੰ ਬੇਨਤੀ ਕੀਤੀ।
ਬ੍ਰਿਤ ਹਮਾਰੀ ਸ਼ਸਤਰਨ ਧਾਰੀ,
ਕਹਿਣ ਲੱਗਾ ਮਹਾਰਾਜ ਮੈਂ ਸ਼ਸਤਰ ਧਾਰੀ ਹਾਂ, ਸੂਰਮਾ ਸਿਪਾਹੀ ਹਾਂ, ਸ਼ਸਤਰ ਧਾਰੀ ਸੀ ਨਾ, ਕਹਿਣ ਲੱਗਾ ਮਹਾਰਾਜ ਮੈਂ ਸ਼ਸਤਰ ਧਾਰੀ ਸਿਪਾਹੀ ਹਾਂ, ਸੂਰਮਾ ਹਾਂ।
ਜਿਮ ਉਧਾਰ ਅਮਰੋ ਹੋਏ ਜਾਏ,
ਮਹਾਰਾਜ ਕਿਰਪਾ ਕਰੋ ਕਿ ਮੇਰਾ ਉਧਾਰ ਕਿਵੇਂ ਹੋਵੇ, ਉਪਦੇਸ਼ ਦਿਓ ਜਿਸ ਤਰੀਕੇ ਨਾਲ ਮੇਰਾ ਉਧਾਰ ਹੋ ਜਾਏ, ਉਹ ਆਪ ਜੀ ਕਿਰਪਾ ਕਰਕੇ ਮੈਨੂੰ ਉਪਦੇਸ਼ ਬਖਸ਼ੋ।
ਸ਼੍ਰੀ ਅਰਜਨ ਤਬ ਸੁਮਤ ਬਤਾਈ।
ਧੰਨ ਗੁਰੂ ਅਰਜਨ ਸਾਹਿਬ ਪੰਜਵੇਂ ਪਾਤਸ਼ਾਹ ਜੀ ਨੇ ਸੁਮਤ ਦਿੱਤੀ ਭਾਈ ਆੜਤ ਸੋਇਨੀ ਨੂੰ, ਕਹਿਣ ਲੱਗੇ
ਧਰਮ ਯੁੱਧ ਕੀ ਜੇ ਥ੍ਰਿਤ ਪਾਈ।
ਮਹਾਰਾਜ ਜੀ ਕਹਿੰਦੇ ਭਾਈ ਆੜਤ ਜੀ ਧਰਮ ਯੁੱਧ ਕਰੋ। ਧਰਮ ਯੁੱਧ ਜਦੋਂ ਵੀ ਯੁੱਧ ਕਰਨਾ ਧਰਮ ਯੁੱਧ ਹੋਣਾ ਚਾਹੀਦਾ, ਇਹ ਨਹੀਂ ਕਿਸੇ ਗਰੀਬ ਨੂੰ ਜਾ ਕੇ ਮਾਰਨਾ, ਧਰਮ ਯੁੱਧ ਕਰਨਾ। ਅਤੇ ਧਰਮ ਯੁੱਧ ਦੀ ਬਿਰਤੀ ਆਪਣੇ ਹਿਰਦੇ 'ਚ ਧਾਰਨ ਕਰਕੇ ਧੀਰਜ ਦੇ ਨਾਲ ਧਰਮ ਯੁੱਧ ਲੜਨਾ ਹੈ।
ਰਣ ਕਰਤੇ ਪ੍ਰਭ ਸੋ ਰੱਖ ਧਿਆਨ।
ਔਰ ਜਦੋਂ ਜੰਗ ਦੇ ਮੈਦਾਨ ਵਿੱਚ ਲੜਨਾ ਉਸ ਵੇਲੇ ਪਰਮੇਸ਼ਰ ਦਾ ਧਿਆਨ ਕਰਨਾ ਹੈ।
ਲਰੇ ਬਿਸ਼ਨ ਜਿਮ ਸਾਰੰਗ ਪਾਨ।
ਕਹਿੰਦੇ ਜੰਗ ਦੇ ਮੈਦਾਨ ਵਿੱਚ ਲੜਦਿਆਂ ਪਰਮੇਸ਼ਰ ਦੇ ਸ਼ਸਤਰਧਾਰੀ ਰੂਪ ਦਾ ਧਿਆਨ ਕਰਨਾ ਕਿ ਪਰਮੇਸ਼ਰ ਸ਼ਸਤਰਧਾਰੀ ਹੈ। ਬਾਅਦ ਵਿੱਚ ਸਿੱਖਾਂ ਵਾਸਤੇ ਜੋ ਉਪਦੇਸ਼ ਕਰੀਏ ਤੇ ਜੰਗ ਦੇ ਮੈਦਾਨ 'ਚ ਜਦੋਂ ਲੜਨਾ ਉਦੋਂ ਗੁਰੂ ਹਰਗੋਬਿੰਦ ਸਾਹਿਬ ਦਾ ਧਿਆਨ ਧਾਰੋ ਕਿ ਸਤਿਗੁਰੂ ਜੀ ਸ਼ਸਤਰਧਾਰੀ ਨੇ। ਕਲਗੀਧਰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਧਿਆਨ ਧਾਰੋ, ਦਸਵੇਂ ਪਾਤਸ਼ਾਹ ਵੀ ਸ਼ਸਤਰਧਾਰੀ ਨੇ, ਪਰਮੇਸ਼ਰ ਵੀ ਸ਼ਸਤਰਧਾਰੀ ਆ, ਅਕਾਲ ਪੁਰਖ ਵੀ। ਕਹਿੰਦੇ ਜਦੋਂ ਜੰਗ ਦੇ ਮੈਦਾਨ 'ਚ ਲੜਨਾ ਗੁਰੂ ਅਰਜਨ ਸਾਹਿਬ, ਕਹਿੰਦੇ ਪਰਮੇਸ਼ਰ ਜੋ ਸ਼ਸਤਰਧਾਰੀ ਹੈ ਉਹਦੇ ਸ਼ਸਤਰਧਾਰੀ ਸਰੂਪ ਦਾ ਧਿਆਨ ਧਾਰਨ ਕਰੋ।
ਅਸੁਰਨ ਗਨ ਕੋ ਕੀਨ ਸੰਘਾਰ।
ਜਿਵੇਂ ਪਰਮੇਸ਼ਰ ਨੇ ਦਾਨਵਾਂ ਦਾ ਮਲੇਛਾਂ ਦਾ ਨਾਸ ਕੀਤਾ ਹੈ।
ਗਦਾ ਪਾਣ ਕੋ ਤਬ ਉਰ ਧਾਰ।
ਉਦੋਂ ਪਰਮੇਸ਼ਰ ਨੇ ਆਪਣੇ ਹੱਥ 'ਚ ਸ਼ਸਤਰ ਧਾਰੇ ਤੇ ਪਰਮੇਸ਼ਰ ਦਾ ਉਹ ਜਿਹੜਾ ਸ਼ਸਤਰਧਾਰੀ ਰੂਪ ਹੈ।
ਸੰਕਟ ਦੇਹ ਗਰੀਬਨ ਜੋਏ।
ਉਹ ਸਰੂਪ ਆਪਣੇ ਹਿਰਦੇ 'ਚ ਵਸਾਉਣਾ ਤੇ ਜਦੋਂ ਤੁਸੀਂ ਵੇਖੋ ਕਿ ਕੋਈ ਗਰੀਬਾਂ ਨੂੰ ਦੁੱਖ ਦੇ ਰਿਹਾ, ਕੋਈ ਗਰੀਬ ਨੂੰ ਸਤਾ ਰਿਹਾ, ਗਰੀਬ ਨੂੰ ਸੰਕਟ ਦੇ ਰਿਹਾ,
ਤੈਂ ਸੋ ਲਰੋ ਧਰਮ ਬੋ ਹੋਏ।
ਜਿਹੜਾ ਕਿਸੇ ਗਰੀਬ ਤੇ ਅਤਿਆਚਾਰ ਕਰ ਰਿਹਾ, ਜ਼ੁਲਮ ਕਰ ਰਿਹਾ ਤੇ ਉਸ ਜ਼ੁਲਮ ਕਰਨ ਵਾਲੇ ਜ਼ਾਲਮ ਨਾਲ ਜਾ ਕੇ ਲੜਨਾ, ਇਹਨੂੰ ਧਰਮ ਯੁੱਧ ਕਹਿੰਦੇ ਨੇ। ਗੁਰੂ ਹਰਗੋਬਿੰਦ ਸਾਹਿਬ ਜ਼ਾਲਮ ਦੇ ਜ਼ੁਲਮ ਦੇ ਖਿਲਾਫ ਲੜੇ। ਗੁਰੂ ਕਲਗੀਧਰ ਨੇ ਜ਼ੁਲਮ ਦੇ ਖਿਲਾਫ ਲੜਾਈ ਕੀਤੀ, ਉਹਨਾਂ ਗਰੀਬਾਂ 'ਤੇ ਜ਼ੋਰ ਜ਼ੁਲਮ ਕਰ ਰਹੇ ਸਨ, ਮਹਾਰਾਜ ਜੀ ਨੇ ਉਹਨਾਂ ਦੇ ਨਾਲ ਜਾ ਕੇ ਜੰਗ ਕੀਤਾ। ਗੁਰੂ ਅਰਜਨ ਸਾਹਿਬ ਇਹ ਬਚਨ ਕਹਿ ਰਹੇ ਨੇ ਭਾਈ ਆੜਤ ਸੋਇਨੀ ਨੂੰ ਕਿ ਜਦੋਂ ਜੰਗ ਦੇ ਮੈਦਾਨ 'ਚ ਲੜਨਾ ਕੋਈ ਗਰੀਬ ਦੇ ਉੱਤੇ ਅੱਤਿਆਚਾਰ ਕਰ ਰਿਹਾ, ਉਸ ਅੱਤਿਆਚਾਰ ਕਰਨ ਵਾਲੇ ਨਾਲ ਜੰਗ ਕਰਨਾ, ਇਹਨੂੰ ਧਰਮ ਯੁੱਧ ਕਹਿੰਦੇ ਨੇ।
ਜਿਸ ਕੋ ਲੂਣ ਖਾਏ ਤਿਸ ਹੇਤ ਪੀਠ ਨਾ ਦੀਜੈ ਜਬਰਹਣ ਖੇਤ।
ਜਿਹਦਾ ਲੂਣ ਖਾਧਾ ਉਹਦੇ ਵਾਸਤੇ ਜੰਗ ਦੇ ਮੈਦਾਨ ਵਿੱਚ ਸਾਹਮਣੇ ਹੋ ਕੇ ਲੜੇ, ਕਦੇ ਪਿੱਠ ਵਿਖਾ ਕੇ ਨਾ ਜਾਵੇ, ਲੂਣ ਹਰਾਮ ਨਾ ਕਰੇ, ਲੂਣ ਹਲਾਲ ਕਰੇ। ਜਿਹਦਾ ਲੂਣ ਖਾਧਾ ਪਹਿਲਾਂ ਤਾਂ ਮਾਲਕ ਤਨਖਾਹ ਦਿੰਦਾ ਰਿਹਾ, ਜਦੋਂ ਜੰਗ ਦਾ ਸਮਾਂ ਆਇਆ ਉਦੋਂ ਦੌੜ ਗਿਆ। ਮਹਾਰਾਜ ਕਹਿੰਦੇ ਐਸਾ ਨਹੀਂ, ਜਦੋਂ ਉਹਨੇ ਲੂਣ ਉਹਦਾ ਖਾਧਾ ਤੇ ਫਿਰ ਉਹਦੇ ਵਾਸਤੇ ਜੇ ਲੋੜ ਪੈ ਜਾਏ ਜੰਗ ਦੇ ਮੈਦਾਨ ਦੇ ਵਿੱਚ ਪਿੱਠ ਨਾ ਵਿਖਾਵੇ।
ਸਵਾਮੀ ਕਾਰਜ ਹਿਤ ਦੇ ਪ੍ਰਾਣ।
ਆਪਣੇ ਮਾਲਕ ਵਾਸਤੇ ਜੰਗ ਦੇ ਮੈਦਾਨ 'ਚ ਆਪਣੇ ਪ੍ਰਾਣ ਵੀ ਦੇ ਦੇਵੇ।
ਦੋਨੋ ਲੋਕਨ ਸੁਜਸ ਮਾਨ।
ਫਿਰ ਉਹਦਾ ਦੋਹਾਂ ਲੋਕਾਂ ਵਿੱਚ ਸੁਜਸ ਹੁੰਦਾ।
ਪਰਮੇਸ਼ਰ ਕੇ ਸਿਮਰਨ ਧਰੇ ਵਿਜੇ ਲਹੇ ਮੁਖ ਉਜਲ ਕਰੇ।
ਪਰਮੇਸ਼ਰ ਦਾ ਸਿਮਰਨ ਆਪਣੇ ਹਿਰਦੇ 'ਚ ਧਾਰਨ ਕਰੇ ਤੇ ਜੰਗ ਦੇ ਮੈਦਾਨ ਦੇ ਵਿੱਚ ਵਿਜੈ ਪ੍ਰਾਪਤ ਹੋਵੇ ਤੇ ਉਹਦਾ ਮੁਖ ਉਜਲਾ ਹੋ ਜਾਂਦਾ।
ਸੁਣ ਸਿੱਖਿਆ ਤੈਸੇ ਉਰ ਤਾਰੀ ਲਾਗਿਓ ਗੁਰ ਕੀ ਸੇਵ ਮਜਾਰੀ।
ਸਤਿਗੁਰਾਂ ਦੀ ਇਹ ਸਿੱਖਿਆ ਸੁਣ ਕੇ ਭਾਈ ਆੜਤ ਸੋਇਨੀ ਜੀ ਉਸੇ ਤਰ੍ਹਾਂ ਗੁਰੂ ਕੀ ਸੇਵਾ ਵਿੱਚ ਲੱਗ ਗਏ, ਗੁਰੂ ਕਾ ਉਪਦੇਸ਼ ਆਪਣੇ ਹਿਰਦੇ 'ਚ ਵਸਾਇਆ। ਹੋਰ ਗੁਰਸਿੱਖਾਂ ਦੇ ਪ੍ਰਸੰਗ ਆਪ ਜੀ ਅਗਲਿਆਂ ਪ੍ਰਕਰਨਾਂ 'ਚ ਸਰਵਣ ਕਰੋਗੇ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।